नारी मैं जियो लुभत है मोह मीठा माया कर मंदर कोड़े खुशी मन अन रस लाया हर प्रभ चित ना आवई क्यों छूटा मेरे कर राया मेरे राम एह नीच कर्म हर मेरे मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे परम सम्मान योग जुग हो जुग अटल साहिब सतगुरु श्री गुरु ग्रंथ साहिब महाराज जी की पावन पवित्र खजूरी अंदर जो हफ्तावरी विशेष दीवान सजदे ने उस दी हाजरी आप जी ने भरी है। अमृत गुरबाणी का कीर्तन आप जी ने कीर्तन तो उपरंत गुरमत विचारा और कविश्री जथे पासू गुरु इतिहास कावक रूप अंदर सरवण कीता है। आओ आपा पिछले दो साल तो यह तीजा साल है कि अरदास दी विचार आरंभ कीती सी। कल तक असी शाम तक विचार ते पहुंचे सां ओसी देग तेग फतेह के खालसे दी देग भी फतेह होवे ते इसनू तेग विच भी फतेह मिले पर रात एक अर्ग कीती सी खालसा देग चलांदा है ते तेग वांदा है ओ तेग वाह के भी कहिंदा जीत पंथ की होवे ते देग शिका के भी कहिंदा अन्न पानी गुरु दे सेवा केवल मेरी ध्यान दिया जी। अज भी सी जदों प्रसाद पानी छकने ते अक्सर गुरु के सिख अरदास करदे शब्द कहिंदे ने कदी किसे परिवार नूं ए नहीं कहा जांदा कि इन्हां दा अन्न पानी छके है अरदास करदे शब्द ही एक हुंदे ने कि अन्न पानी गुरु दा तैर सिख सेवक परिवार क्योंकि देग दा मालिक गुरु है। खालसे ने वो देग चलाई जो गुरु ने दिती ते जदों इहदे कोल राज आया इन्हें जिहड़ी मोह बनाई ते पहले अखर ही उकरे सन देगो तेगो वह फतेह नुसरत बेद रंग यापत अज नानक गुरु गोबिंद सिंह के देग ते तेग दी फतेह खालसे नूं बिना देरी तो मिली पर मिली ये गुरु नानक साहिब ते गुरु गोबिंद सिंह जी दी कृपा दा सदका। आओ अज असी विचार करनी के देग तेग फतेह तो अगला शब्द है बिरद की पै। बड़ी बड़ी ये शब्द असी पढ़ने पर मैं हर रोज तकरीबन एक अर्ज करना मैं कि गुरु ग्रंथ साहिब दी हजूरी विच बैठ के दावा कोई नहीं मेरा कि जो मैं कहना पिया अखीर वाला सच ए वे क्योंकि शब्द आगाध बोध है गुरु की गल नूं समझना बुझना विचारना ओदे विच डुबना बंदे की ओनी समर्था नहीं पर जिन्नी कु दातार मैनू सूझ बख्शदा है मैं सिर्फ ओनी को आप नाल सांझ पाना, ओनू मत समझो अखीरला सच, क्योंकि जितनी तू किसे कोल तरन दी तुबी मारन दी ताकत होवे ओना को समुंदर विच डिग सकदा है, पर ओ ए ना कहे कि जिथों तक मैं गया इस तो अगे समुंदर खत्म हो गया, बिल्कुल नहीं। आओ बिरत की पहल की है इस संबंधी आपां विचार करनी, विचार आरंभ करन तो पहला आप समूह माई भाई कृपालता करके असीस बख्शो, ते कोई भी रचना हजूर दी दित्ती हुई फतेह बख्शिश कीती हुई फतेह एदे तो असी वांझे ना रहिए, गुरु फतेह प्रवान करो जी। वाहेगुरु जी का खालसा वाहेगुरु जी की फतेह। ए शब्द बिरद और पैज गुरु ग्रंथ साहिब विच कई बारी हजूर ने बाणी विच इन्हां दी वरतों कीती। जे असी इस बिरद शब्द नू संस्कृत दा मूल शब्द बिरद समझिए ते कोशकारा ने बिरद दे अखरी अखरी अर्थ कीते ने जश कीर्ति सिद्ध तो सलाह, ते जदों असी पैज शब्द पढ़ने ते पैज दे अर्थ इज्जत भी कीते ने शर्त भी कीते ने, जदों असी दोनों शब्द पढ़ने के बिरद की पैज ते सुखैन तरीके नाल समझाण वाले विद्वाना ने शब्द कह दिते कि खे मेरे मालिक जी खालसा तेरे चरणा विच इक अरदास करदा है कि तुसी कृपा करके बिरद की पैज बिरद दी पैज रखिया जी। हुण देखो बिरद दा अखरी अर्थ करांगे मुढ कदीमा सुभाओ, पैज दा अर्थ करांगे इज्जत। एक विद्वान ने दे अर्थ ए भी कीते ने कि मालिक जेड़ा यश जेड़ी कीर्ति जेड़ा वडप्पण तू दिता है इस कृपा करी इस वडियाई नू दाग ना कोई लग जाए, मेर करके इस बिरद दी तू पैज रख ले। मेरे मन च कई दिनां दा सी कि जदों ए शब्द आउणगे बिरद की पैज ते दे अर्थ किवें करांगे। गुरु ग्रंथ साहिब ने कृपा कीती, देखो परमात्मा दा भी बिरद है, गुरु दा भी बिरद है, ते सच जानो जिहड़ा खालसा अरदास करदा ते ओहदा भी बिरद है। ये तिना थावां ते तीन शब्द आपां वरते ने ते तिना लई झुकिया दाता बिरद की पैज। मालक तू अपने सुभा नूं आप संभाली, हे गुरु तुसी अपनी बिरद की पैज रखियो, ते खालसा भी कहिंदा जिहड़ा मेरा सुभा है तू मेहर करी के मेरे बिरद की पैज रह जाए। आओ असीं बाणी विचों दर्शन करने ने रब का बिरद की है, गुरु का बिरद की है, ते खालसे का बिरद की है, ते मैं बिरद दे अखरी अर्थ बिल्कुल चोखा गुंजल विच ना पै के भावा ये बहु अर्थक वाकश है, इस वाक दे व्यंत अर्थ बन गए, पर सिर्फ सरल जिहा अर्थ है कि सुभा दी तू कृपा करके पत रखी। हुण सब तो पहली गल कि परमात्मा का बिरद की है, ओदी बिरद की पैज क्यों होवेगी। गुरु ग्रंथ साहिब की बाणी पढ़ने वाले तीन मैं प्रमाण चुने ने इस गल दे दी परमात्मा का बिरद की है। ये गल मत समझियो कि इन्हां प्रमाणा विच रब का बिरद पूरा बयान कर दिता है, सिर्फ समझण लई कि रब का मुढ कदीमा सुभा की। सब तो पहला परमात्मा का बिरद ए वे कि उन्हें जो कुछ भी पैदा किया है गुरु ग्रंथ साहिब कहिंदे ने अपने सुभा के मुताबिक हर एक नूं रिज़क पिया दिंदा है, ये उहदा बिरद है। प्रमाण बाणी विच वर्द अगे करने दूजा उहदा बिरद ए वे कि केवल वह रोजी नहीं देंदा। असी कहांगे अज किसी मनुख कोल दौलत होवे वह जितने मर्जी लंगर ला दे, कह लगे नहीं रब का बिरद केवल रोजी देना नहीं, सच जानी परमात्मा का अगला बिरद है वह भगती वालियां नूं सत्कार भी देंदा है, उहदा बिरद है भगत वचन। बाणी विच भी आया भगत विचन तेरा बिरद है। हुण तीजा उहदा बिरद है असी कहांगे रोजी भी देंदा है, सिर्फ पहला परमात्मा का बिरद की है, गुरु का बिरद की है, ते जिहड़ा खालसा रोज अरदास करदा है ए खालसा तेरा बिरद की है जिहदी खातर तू कहिंदा मेरे बिरद की इज्जत रखी, मेरे सुभा की इज्जत रख ली। परमात्मा का बिरद पहला रोजी देना, परत के भगती वालियां नूं ने करना उन्हां नूं सत्कार देना, ते आपां जे कहीए केवल भगती वालियां नूं नहीं रब का एक बिरद है बंदे का सुभा ते प्रभु दे सुभा विच अंतरे भावे अंश ए राम की है, ए हमेशा केवल ओनू वडियांदा है ਜਿਹੜਾ ਇਹਦੇ ਨਾਲ ਸਹਿਮਤ ਹੋਵੇ ਰੱਬ ਉਹਨਾਂ ਨੂੰ ਵੀ ਬਖਸ਼ ਦਿੰਦਾ ਜਿਹੜੇ ਉਹਦੇ ਵਿਰੋਧ ਵਿੱਚ ਬੋਲਦੇ ਹੁੰਦੇ। ਇਹ ਵੀ ਰੱਬ ਦਾ ਇੱਕ ਬਿਰਧ ਕਿ ਪਾਪੀਆਂ ਨੂੰ, ਕੁਕਰਮੀਆਂ ਨੂੰ, ਇਖਲਾਕ ਤੋਂ ਡਿੱਗੇ ਹੋਇਆਂ ਨੂੰ, ਜਿਨ੍ਹਾਂ ਨੂੰ ਸਮਾਜ ਵੀ ਪ੍ਰਵਾਨ ਨਹੀਂ ਕਰਦਾ, ਰੱਬ ਦਾ ਇੱਕ ਬਿਰਧੇ ਉਹਨਾਂ ਨੂੰ ਆਪਣੀ ਝੋਲੀ ਵਿੱਚ ਆਪਣੇ ਘਰ ਵਿੱਚ ਥਾਂ ਦੇ ਦਿੰਦਾ। ਤਿੰਨ ਪ੍ਰਮਾਣ ਇਹਦੇ ਨੇ। ਆਓ ਬਾਣੀ ਵਿੱਚੋਂ ਪਹਿਲਾਂ ਦਰਸ਼ਨ ਕਰੀਏ ਕਿ ਪਰਮਾਤਮਾ ਦਾ ਬਿਰਧ ਕੀ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੰਜ ਚਾਰ ਪ੍ਰਮਾਣ ਅਰਜ਼ ਕਰਨੇ ਨੇ। ਸਭ ਤੋਂ ਪਹਿਲਾਂ ਮੁੱਢ ਕਦੀਮਾ ਉਹਦਾ ਸੁਭਾਅ ਇਹ ਵੇ ਕਿ ਉਹ ਜੀਵ ਨੂੰ ਬਾਅਦ ਵਿੱਚ ਪੈਦਾ ਕਰਦਾ, ਪਹਿਲਾਂ ਉਹਦੀ ਰੋਜ਼ੀ ਦਾ ਪ੍ਰਬੰਧ ਕਰਦਾ। ਇਹ ਉਹਦਾ ਸੁਭਾਅ ਕਿ ਜਿਹਨੂੰ ਉਹਨੇ ਪੈਦਾ ਕਰਨਾ, ਤਿੰਨ ਪਹਿਲਾਂ ਉਹਨੇ ਰਿਜ਼ਕ ਦਾ ਪ੍ਰਬੰਧ ਕਰਨਾ, ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਪਿਆ ਤੇ ਅੰਮਾ ਦਾ ਦੁੱਧ ਪਰਮਾਤਮਾ ਪਹਿਲੇ ਪੈਦਾ ਪਿਆ ਕਰਦਾ। ਕੋਈ ਵੀ ਜੀਵ ਹੈ, ਕਿਸੇ ਪਸ਼ੂ ਵੱਲ ਝਾਤੀ ਮਾਰ ਕੇ ਦੇਖੋ, ਉਸ ਬੱਚੇ ਦੀ ਰੋਜ਼ੀ ਦਾ ਪ੍ਰਬੰਧ ਕੀਤਾ ਤੇ ਮਤ ਸਮਝੀਏ ਕਿ ਬਿਰਧ ਦਾ ਮਤਲਬ ਬੰਦੇ ਨੂੰ ਰੋਜ਼ੀ ਦੇਣਾ ਹੈ। ਕਹਿਣ ਲੱਗੇ ਰੱਬ ਦਾ ਸੁਭਾਅ ਇਹ ਵੇ ਕਿ ਜਿਹੜੇ ਦਿਨ ਰਾਤ ਨੂੰ ਗਾਲਾਂ ਕੱਢਦੇ ਨੇ ਉਹਦਾ ਬਿਰਧ ਰੋਟੀ ਉਹਨਾਂ ਨੂੰ ਵੀ ਦੇਈ ਜਾਂਦਾ। ਇਹ ਬਿਰਧ ਬਿਰਧ ਕੀ ਪਹਿਲ ਹੈ। ਸਾਹਿਬ ਨੇ ਸ਼ਬਦ ਵਰਤਿਆ, ਪਹਿਲੂ ਦੇਤਾ ਰਿਜਕ ਸਮਾਂ, ਇਹ ਤੇਰਾ ਬਿਰਧ ਹੈ। ਪਹਿਲਾਂ ਤੂੰ ਰੋਜ਼ੀ ਦਾ ਪ੍ਰਬੰਧ ਕਰਨਾ, ਤੂੰ ਰਿਜਕ ਦੇਣਾ। ਪਿੱਛੋਂ ਦੇਤਾ ਜੰਤ ਉਪਾ, ਪਹਿਲਾਂ ਤੂੰ ਰੋਜ਼ੀ ਪੈਦਾ ਕੀਤੀ, ਪਰਤ ਕੇ ਤੂੰ ਜੀ ਪੈਦਾ ਕੀਤੇ। ਇਹੋ ਜਿਹਾ ਸੁਭਾਅ ਹੋਰ ਕਿਸੇ ਕੋਲ ਨਹੀਂ ਜਿਹੜਾ ਬਿਰਧ ਤੇਰਾ। ਇੱਕ ਮਿਹਰ ਕਰੀ, ਜੇ ਬੰਦੇ ਦੇ ਜਨਮ ਤੋਂ ਪਹਿਲਾਂ ਰੋਜ਼ੀ ਦਾ ਪ੍ਰਬੰਧ ਕਰਨਾ ਤੇ ਜਿੱਥੇ ਜਿੱਥੇ ਮਨੁੱਖ ਪੈਦਾ ਕੀਤਾ ਇੰਨੀ ਕੁ ਮਿਹਰ ਕਰ ਲਈ, ਆਪਣੇ ਇਸ ਬਿਰਧ ਦੀ ਪੈਜ ਰੱਖੀ, ਹਰ ਬੰਦੇ ਨੂੰ ਰੋਟੀ ਮਿਲਦੀ ਰਹੇ। ਦੇਖੋ ਕੀ ਉਹ ਜੀ ਸਰਬ ਵਿਆਪਕ ਸੱਚਾਈ ਏ। ਕਹਿਣ ਲੱਗੇ ਹਰ ਬੰਦੇ ਨੂੰ ਰਿਸਕ ਦੇਈ। ਅਗਾ ਫਿਰ ਇੱਕ ਬਚਨ ਕੀਤਾ, ਉਹ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਦਾ ਸ਼ਬਦ ਹੈ ਤੇ ਉਸ ਸ਼ਬਦ ਦੇ ਉਚਾਰਨ ਕਰਤਾ ਨੇ ਭਗਤ ਧੰਨਾ ਚ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਜਦੋਂ ਕਿਸੇ ਅੰਦਰ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਮਤ ਕੁਛ ਸਮਝੇ ਕਿ ਉਹਨੂੰ ਇੰਨਾ ਪੜ੍ਹਨਾ ਪਏ, ਇੰਨੀ ਲਿਆਕਤ ਉਹਦੇ ਕੋਲ ਹੋਵੇ। ਹਲ ਵਾਹਣ ਵਾਲਾ ਸਾਰਾ ਦਿਨ ਖੂਹ ਦੇ ਅੱਗੇ ਬਲਦ ਲਾ ਕੇ ਖੂਹ ਨੂੰ ਹੱਕਣ ਵਾਲਾ, ਬਲਦਾਂ ਨੂੰ ਹੱਕਣ ਵਾਲਾ, ਤੇ ਜਦੋਂ ਉਹਦੇ ਅੰਦਰ ਪ੍ਰਕਾਸ਼ ਹੋਇਆ, ਜਿਹੜੀਆਂ ਉਦਾਹਰਨਾਂ ਉਹਨੇ ਬਿਰਧੀ ਦੇ ਦਿੱਤੀਆਂ, ਬੰਦਾ ਉਹਨਾਂ ਉਦਾਹਰਨਾਂ ਨੂੰ ਸੋਚ ਕੇ ਕਈ ਵਾਰੀ ਉਹਦੇ ਹੋਸ਼ ਗੁੰਮ ਹੋ ਜਾਂਦੇ। ਬਾਬੇ ਧੰਨੇ ਨੇ ਕਿਹਾ ਬਿਰਧ ਕੀ ਪੈਜ ਕੀ। ਸਿਰ ਮੈਂ ਅਜੇ ਸਿਆਣੇ, ਤੁਸੀਂ ਬੈਠੇ ਹੋ ਰੋਜ਼ ਬਾਣੀ ਪੜ੍ਹਨ ਵਾਲੇ, ਹਕੀਕਤ ਹੈ ਜੇ ਬਾਣੀ ਤੋਂ ਬਾਹਰ ਨਿਕਲਦਿਆਂ ਅੰਦਰ ਕੰਬਦਾ ਹੈ, ਜਿੱਤ ਕਰਦਾ। ਆਪਾਂ ਗੁਰਦੁਆਰੇ ਇਸ ਕਰਕੇ ਆਉਂਦੇ ਹਾਂ ਕਿ ਕਿਤੇ ਗੁਰੂ ਦੀ ਸ਼ਬਦ ਦੀ ਸਮਝ ਸਾਨੂੰ ਪੈ ਜਾਏ। ਮੈਂ ਆਰੰਭ ਵਿੱਚ ਕਿਹਾ ਵੀ ਦਾਵਾ ਮੇਰਾ ਕੋਈ ਨਹੀਂ ਕਿ ਸਭ ਕੁਝ ਮੈਨੂੰ ਸਮਝ ਹੈ। ਭਗਤ ਧੰਨਾ ਜੀ ਨੇ ਦੂਜਾ ਸ਼ਬਦ ਵਰਤਿਆ, ਬਿਰਧ ਕੀ ਪੈਜ ਕੀ। ਉਹਨਾਂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖੇ ਪਰਮਾਤਮਾ ਤੇਰਾ ਇੱਕ ਬਿਰਧ ਹੈ, ਮਨੁੱਖ ਭੁਲੇਖੇ ਵਿੱਚ ਨਾ ਰਹਿ ਕਿ ਪਰਮਾਤਮਾ ਕੇਵਲ ਮੈਨੂੰ ਰੋਜ਼ੀ ਦਿੰਦਾ। ਕਹਿਣ ਲੱਗੇ ਅਸਲ ਵਿੱਚ ਤੇਰਾ ਬਿਰਧ ਹੈ ਕਿ ਮਨੁੱਖ ਨੂੰ ਇਹਦੀ ਜ਼ਬਾਨ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਜਦੋਂ ਇਹ ਪਾਣੀ ਦੇ ਇੱਕ ਬਲੈਦਰ ਵਿੱਚ ਹੈ, ਤੂੰ ਪਾਣੀ ਵਿੱਚ ਵੀ ਇਹਨੂੰ ਰਿਜ਼ਕ ਦੇਣਾ। ਸੱਚ ਜਾਣੀ ਇਹ ਤੇਰਾ ਸੁਭਾਅ ਹੈ, ਤੇਰੇ ਤੋਂ ਬਿਨਾਂ ਇਹ ਬਿਰਧ ਮਾਂ ਵੀ ਨਹੀਂ ਪਾਲ ਸਕਦੀ ਤੇ ਪਿਓ ਵੀ ਨਹੀਂ ਪਾਲ ਸਕਦੇ। ਬੰਤਰ ਤੂੰ ਬਣਾਈਏ, ਬਿਰਧ ਦੀ ਪੈਜ ਰੱਖੀ। ਹਰ ਬੱਚਾ ਜਿਹਨੇ ਜਨਮ ਲੈਣਾ ਉਹਨੂੰ ਰੋਜ਼ੀ ਤੂੰ ਪਾਣੀ ਵੀ ਦੇਣਾ। ਤੇ ਦੂਸਰਾ ਬਚਨ ਕੀਤਾ, ਕੇਵਲ ਮਨੁੱਖ ਦੇ ਬੱਚੇ ਨੂੰ ਨਹੀਂ, ਕਹਿਣ ਲੱਗੇ ਪਾਣੀ ਵਿੱਚ ਰਹਿਣ ਵਾਲੀ ਇੱਕ ਕੱਛੂ ਘੁੰਮੀ ਏ, ਉਹ ਆਪਣੇ ਆਂਡੇ ਬਾਹਰ ਦਿੰਦੀ ਏ, ਆਪ ਪਾਣੀ ਵਿੱਚ ਬੈਠੀਏ, ਮਨੁੱਖ ਦੇ ਬੱਚੇ ਨੂੰ ਤੇ ਮਾਂ ਦੇ ਉਦਰ ਵਿੱਚ ਰੋਜ਼ੀ ਦੇ ਕੇ ਬਿਰਧ ਨੂੰ ਪਾਲਣਾ। ਤੇ ਜਦੋਂ ਉਸ ਕੱਛੂ ਘੁੰਮੀ ਦੇ ਆਂਡੇ ਬਾਹਰ ਹੋਣ ਤੇ ਉਹਦੇ ਧਿਆਨ ਨੂੰ ਤੂੰ ਇੰਨੀ ਖੁਰਾਕ ਦੇ ਦਿੱਤੀ ਏ, ਧਿਆਨ ਨਾਲ ਆਂਡੇ ਨਾਲ ਆਪਣੇ ਬੱਚੇ ਨੂੰ ਰੋਜ਼ੀ ਦਿੰਦੀ ਏ, ਅਸਲ ਵਿੱਚ ਕੱਛੂ ਘੁੰਮੀ ਨਹੀਂ, ਉਹਦੇ ਧਿਆਨ ਵਿੱਚ ਤੇਰਾ ਬਿਰਧ ਵਰਦਾ ਪਿਆ। ਉਹ ਤੇਰਾ ਸੁਭਾਅ ਹੈ ਕਿ ਤੂੰ ਉਹਦੀ ਜੁਗਤ ਬਣਾਈਏ ਕਿ ਆਂਡੇ ਨੂੰ ਜਦੋਂ ਧਿਆਨ ਟਿਕਾਏ ਤੇ ਉਸ ਬੱਚੇ ਦੀ ਪਰਵਿਸ਼ ਕਰਨੀ, ਇਸ ਆਪਣੇ ਬਿਰਧ ਦੀ ਪੈਜ ਰੱਖਦਾ ਰਹੀ। ਹੁਣ ਅਗਲਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਕੇਵਲ ਮਨੁੱਖ ਨਹੀਂ, ਕੇਵਲ ਪਾਣੀ ਵਿੱਚ ਰਹਿਣ ਵਾਲੇ ਨਹੀਂ, ਇੱਥੋਂ ਤੱਕ ਕਿ ਜਿਹੜੇ ਪੱਥਰ ਬਿਲਕੁਲ ਚਾਰ ਚੁਫੇਰਿਓ ਬੰਦ ਨੇ, ਕੋਈ ਮਾਰਗ ਕੋਈ ਰਸਤਾ ਨਹੀਂ, ਉਹਦੇ ਵਿੱਚ ਬੈਠਾ ਕੀੜਾ ਹੈ, ਮਨੁੱਖ ਕਹੇਗਾ ਕੱਛੂ ਘੁੰਮੀ ਤਾਂ ਪਾਣੀ ਤੋਂ ਬਾਹਰ ਵੀ ਆਉਂਦੀ ਹੈ, ਮਨੁੱਖ ਦੇ ਬੱਚੇ ਨੂੰ ਰੋਟੀ ਮਾਂ ਨਹੀਂ ਮਿਲਦੀ ਏ। ਕਹਿਣ ਲੱਗੇ ਪੱਥਰ ਦੇ ਕੀੜੇ ਵਿੱਚ ਕੋਈ ਕੋਈ ਵੀ ਰਿਜ਼ਕ ਪਹੁੰਚਾਉਣ ਦਾ ਵਸੀਲਾ ਨਹੀਂ, ਕੋਈ ਵੀ ਕੀਲਾ ਨਹੀਂ, ਕੋਈ ਵੀ ਮਾਰਗ ਨਹੀਂ, ਪੱਥਰ ਦੇ ਵਿੱਚ ਜੰਮੇ ਕੋਈ ਕੀੜੇ ਨੂੰ ਵੀ ਤੂੰ ਰਿਜ਼ਕ ਦੇਣਾ ਪਿਆ, ਪੱਥਰਾਂ ਵਿੱਚ ਰਿਜ਼ਕ ਦੇਣ ਬਾਰੇ ਆਪਣੇ ਬਿਰਧ ਦੀ ਪੈਜ ਰੱਖੀ। ਸਭ ਤੋਂ ਪਹਿਲਾਂ ਤੇਰਾ ਬਿਰਧ ਹੈ,
ਕਿ ਰਿਸਕ ਦੇਣਾ। ਹਜ਼ੂਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਆਰੰਭ ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਚਿਤ ਚੇਤਸ ਕੀ ਨਹੀਂ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਬਿਰਧ ਕੀ ਪੈਜ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖਾ ਬਿਰਧ ਕੀ ਪੈਜ, ਤੂੰ ਉਹਨਾਂ ਨੂੰ ਅੱਗ ਵਿੱਚ ਰੋਜੀ ਦੇਣਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਤਮ ਹਮਾਰਾ। ਅਗਲਾ ਬੱਚੇ ਨੇ ਕੁੰਮੀ ਜਲ ਮੈਂ ਤੰਤ ਇਸ ਬਾਹਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਇਹ ਤੇਰਾ ਬਿਰਧ ਨੇ ਪੱਥਰ ਦਾ ਕੀੜਾ ਉੱਥੇ ਤੂੰ ਰਸਤਾ ਨਹੀਂ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ ਜੀ ਡਰਾਹੀ ਮਣਾ ਕਿਉਂ ਡਰੀ ਜਾਣਾ, ਰੱਬ ਨੇ ਆਪਣੇ ਬਿਰਧ ਦੀ ਪੈਜ ਰੱਖਣੀ ਏ ਤੈਨੂੰ ਰੋਜੀ ਜ਼ਰੂਰ ਦਏਗਾ। ਮੈਂ ਕਿਹਾ ਸਿੱਖਾਂ ਨੇ ਜਦੋਂ ਅਰਦਾਸ ਦੇ ਸ਼ਬਦ ਚੁਣੇ ਹੋਣਗੇ ਕਿੰਨੇ ਕੁ ਦੂਰ ਅੰਦੇਸ਼ੀ ਨਾਲ ਉਹਨਾਂ ਸ਼ਬਦਾਂ ਦੀ ਚੋਣ ਕੀਤੀ। ਮੈਂ ਇੱਕ ਦੋ ਪ੍ਰਮਾਣ ਹੋਰ ਬਾਣੀ ਵਿੱਚੋਂ ਅਰਜ ਕਰਕੇ ਉਹਦੇ ਬਿਰਧ ਸੰਬੰਧੀ ਅੱਗੇ ਅਰਜ ਕਰਨੀ। ਤੂੰ ਰੋਜੀ ਦੇਣਾ ਤੇ ਕਦੀ ਗੁਰੂ ਕਲਗੀਧਰ ਜੀ ਨੂੰ ਪੁੱਛੋ, ਕਹਿਣ ਲੱਗੇ ਅਸੀਂ ਕਿਸੇ ਨੂੰ ਸੰਭਾਲੀਏ ਸਾਡਾ ਆਪਣਾ ਸਵਾਰਥ ਪਿੱਛੇ ਕੰਮ ਕਰਦਾ ਹੈ, ਸੱਚ ਜਾਣੂ। ਪਿਛਲੇ ਐਤਵਾਰ ਵੀ ਅਰਜ ਕੀਤੀ ਸੀ ਜੇ ਮੈਂ ਦੋ ਪੈਸੇ ਗੁਰੂ ਕੀ ਗੋਲਕ ਵਿੱਚ ਵੀ ਪਾਵਾਂਗਾ ਤੇ ਬਹੁਤ ਕਰੋੜਾਂ ਵਿੱਚੋਂ ਇੱਕ ਅੱਧਾ ਹੋਵੇਗਾ ਜਿਹੜਾ ਕੇਵਲ ਭੇਟਾ ਕਰਨ ਆਉਂਦਾ ਹੈ, ਨਹੀਂ ਤੇ ਕਹਿੰਦੇ ਆ ਇੱਕ ਦਿੱਤਾ ਸੁਣੀ ਦਾ ਤੈਨੂੰ ਇੱਕ ਦਈਏ ਤੇ ਇਹਦੇ ਬਦਲੇ ਹਜ਼ਾਰ ਦੇਣੇ, ਇਹਦੇ ਮਤਲਬ ਸ਼ੁਕਰ ਨਹੀਂ, ਮੈਂ ਆਪਣੇ ਸਵਾਰਥ ਨੂੰ ਤੈਨੂੰ ਮੱਥਾ ਟੇਕਣਾ ਪਿਆ। ਧਿਆਨ ਦਿਆ ਜੇ ਰੱਬ ਨੂੰ ਕੀ ਸਵਾਰਥ ਹੈ, ਉਹਦੇ ਬਿਰਧ ਦੀ ਪੈਦ ਕੈਸੀ ਹੈ। ਹਜ਼ੂਰ ਕਲਗੀਧਰ ਜੀ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਨਾ ਤਾਂ ਤੈਨੂੰ ਕਾਮ ਪਾਉਂਦਾ, ਨਾ ਤੈਨੂੰ ਕ੍ਰੋਧ ਪਾਉਂਦਾ, ਨਾ ਤੈਨੂੰ ਕੁਤਮ ਹੈ ਕਿ ਤੂੰ ਇੰਨੇ ਜੀਵਾਂ ਨੂੰ ਰੋਜੀ ਦੇਣਾ, ਤੇਰੀ ਜੈ ਜੈਕਾਰ ਕਰਨ, ਜੇ ਨਾ ਵੀ ਕਰਨ ਤੇ ਤੇਰਾ ਸੁਭਾਅ ਤੂੰ ਰੋਜੀ ਦੇਈ ਜਾਣੀ, ਆਪਣੇ ਬਿਰਧ ਦੀ ਪੈਜ ਰੱਖਣੀ। ਕਹਿਣ ਲੱਗੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਬਿਰਧ ਕੀ ਪੈਜ ਕੀ ਹੈ, ਤੈਨੂੰ ਕੋਈ ਡਰ ਨਹੀਂ, ਕੋਈ ਲਾਲਚ ਨਹੀਂ, ਕੋਈ ਸਵਾਰਥ ਨਹੀਂ। ਕਹਿਣ ਲੱਗੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਦੇਹ ਬਕੀਲ ਸਨੇਹ ਸਭੋ ਤਨ ਨੇ ਬਰਖਤ ਆ ਗਏ ਅਛਹ ਹੈ, ਜਾਨ ਕੋ ਦੇਸ ਅਗਲੀ ਤੋਕੇ ਅਜਾਨ ਕੋ ਦੇ। ਇੱਥੇ ਜਾਨ ਕੋ ਦੇ ਦਾ ਅਰਥ ਹੈ ਜਿਹੜੇ ਗਿਆਨੀ ਨੇ, ਜਿਹੜੇ ਜਾਣਕਾਰ ਨੇ, ਜਿਨ੍ਹਾਂ ਦੇ ਦਿਮਾਗ ਵਿੱਚ ਰੱਬ ਨੇ ਬੜਾ ਗਿਆਨ ਪ੍ਰਗਟ ਕਰ ਦਿੱਤਾ। ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਵਕੀਲ ਹੈ, ਕੋਈ ਗਿਆਨੀ ਹੈ, ਕੋਈ ਕੀਰਤਨੀਆ ਹੈ, ਕੋਈ ਲਿਖਾਰੀ ਹੈ, ਕੇਵਲ ਤੂੰ ਜਾਣਕਾਰੀ ਰੱਖਣ ਵਾਲਿਆਂ ਨੂੰ ਰੋਟੀ ਨਹੀਂ ਦਿੰਦਾ ਦਰਜਾ ਬਦਰਜਾ, ਵੀ ਇਹ ਚੰਗਾ ਵਿਦਵਾਨ ਮੈਂ ਇਹਨੂੰ ਰੋਟੀ ਦੇਣੀ ਹੈ, ਇਹ ਅਗਿਆਨੀ ਹੈ ਇਹਨੂੰ ਨਹੀਂ ਦੇਣੀ। ਤੇਰਾ ਤੇ ਬਿਰਧ ਹੀ ਏਵੇ ਜਿਹਨੂੰ ਇੱਕ ਅੱਖਰ ਵੀ ਨਹੀਂ ਆਉਂਦਾ ਰੋਟੀ ਖਾਣ ਦੀ ਜਾਚ, ਤੂੰ ਉਹਨੂੰ ਵੀ ਦਿੱਤੀ ਹੋਈ। ਇਹ ਬਿਰਧ ਕੀ ਪੈਦ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੇ ਹੈ, ਕਾਹੇ ਕੋ ਦੌਲਤ ਹੈ, ਇੱਥੇ ਵਿਸ਼ਰਾਮ ਹੈ, ਕਾਹੇ ਕੋ ਦੌਲਤ ਹੈ ਤੁਮਰੀ ਸੁਧ, ਸੁਧ ਦਰ ਤੇ ਖਬਰ ਸੁਧ ਨਹੀਂ, ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਹੈ, ਕਿਉਂ ਮਣਾ ਤੂੰ ਡੋਲੀ ਜਾਣਾ, ਰੱਬ ਨੇ ਆਪਣੇ ਬਿਰਧ ਦਾ ਪੈਜ ਰੱਖਣਾ ਹੈ, ਉਹਨੇ ਤੈਨੂੰ ਰੋਜੀ ਜ਼ਰੂਰ ਦੇਣੀ। ਹਜ਼ੂਰ ਗੁਰੂ ਕਲਗੀਧਰ ਜੀ ਨੇ ਇੱਕ ਬਚਨ ਹੋਰ ਕਿਹਾ ਬਿਰਧ ਕੀ ਪੈਜ ਬਾਰੇ, ਕਹਿੰਦੇ ਨੇ ਰੱਬ ਦਾ ਇੱਕ ਸੁਭਾਅ ਹੈ ਕਿ ਦਿਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ, ਗਨੀ ਮਨ ਗਾਰੈ ਬਿਰਧ ਕੀ ਪੈਜ, ਪਸ਼ ਪਸ਼ੂ ਨਗ ਨਾਗਨ ਰੱਬ ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਤ ਦੋਖਨ ਦੇਖਦਾ, ਤੈਨੂੰ ਕੀ ਪਤਾ ਨੀ ਸਾਡੇ ਅੰਦਰ ਨੂੰ ਜਾਣਦਾ ਨੀ। ਦੇਖੋ ਅਸੀਂ ਮਾਂ ਬਾਪ ਤੋਂ ਪਰਦਾ ਪਾ ਸਕਦੇ ਹਾਂ, ਅਸੀਂ ਭਰਾਵਾਂ ਤੋਂ ਪਰਦਾ ਪਾ ਸਕਦੇ ਹਾਂ, ਆਪਣੇ ਜੀਵਨ ਸਾਥੀ ਤੋਂ ਪਰਦਾ ਪਾ ਸਕਦੇ ਹਾਂ। ਮੈਂ ਕਹਿੰਦਾ ਰੱਬਾ ਤੇਰਾ ਸ਼ੁਕਰ ਕਿਉਂ ਨਾ ਕਰੀਏ, ਜੇ ਕਿਤੇ ਸਾਡੇ ਅੰਦਰ ਦੇ ਪੁਰਨੇ ਬਿਲਕੁਲ ਪ੍ਰਗਟ ਹੋ ਕੇ ਦਿਸਦੇ, ਸ਼ਾਇਦ ਇੱਕ ਜਨਮ ਦੇਣ ਵਾਲੀ ਮਾਂ ਵੀ ਆਪਣੇ ਪੁੱਤਰ ਤੇ ਭਰੋਸਾ ਨਾ ਕਰ। ਤੂੰ ਇੰਨਾ ਵਿਸ਼ਵਾਸ ਪੈਦਾ ਕਰ ਦਿੱਤਾ ਕੇਵਲ ਕਿ ਇਸ ਚਮੜੀ ਉੱਤੇ ਪਰਦਾ ਨਹੀਂ ਕੇਵਲ ਪਾਇਆ, ਬੰਦੇ ਦੇ ਅੰਦਰ ਦੇ ਫੁਰਨੇ ਵੀ ਤੂੰ ਲੁਕੋ ਕੇ ਰੱਖੇ, ਪਰ ਅੰਦਰ ਦੀ ਜਾਣਨ ਵਾਲਿਆ ਜਿਹੜਾ ਦਿਨ ਰਾਤ ਕੇਵਲ ਪਾਪ ਕਰਦਾ, ਤੂੰ ਪਾਪ ਦੇਖਣਾ ਵੀ ਪੈ, ਪਰ ਤੇਰੇ ਬਿਰਧ ਕੀ ਪੈਜ ਏਵੇ, ਪਾਪ ਦੇਖਣ ਦੇ ਬਾਵਜੂਦ ਵੀ ਉਹਨੂੰ ਰਿਜਕ ਦੇਈ ਜਾਂਦਾ। ਇਹ ਬਿਰਧ ਕੀ ਪੈਜ ਹੈ ਕਿ ਦੀਨ ਦਇਆਲ ਦਇਆ ਨਿਤ ਦੋਖਨ ਦੇਖਦਾ ਹੈ, ਗੁਨਾਹ ਦੇਖਣਾ ਪਰ ਦੇਤ ਨਾ ਹਾਰੇ, ਇਹ ਬਿਰਧ ਕੀ ਪੈਜ ਨੇ। ਤੂੰ ਆਪਣਾ ਸੁਭਾਅ ਨਹੀਂ ਚੇਂਜ ਕਰਦਾ, ਮਨੁੱਖ ਜੋ ਮਰਜ਼ੀ ਕਰੀ ਜਾਏ। ਮੈਂ ਪਹਿਲਾ ਪ੍ਰਮਾਣ ਚੁਣਿਆ ਸੀ ਕਿ ਪਰਮਾਤਮਾ ਦਾ ਬਿਰਧ ਇਹ ਹੈ ਕਿ ਉਹਨੇ ਹਰ ਇੱਕ ਨੂੰ ਰਿਜ਼ਕ ਦੇਣਾ ਆਪਣੇ ਬਿਰਦ ਦੀ ਪੈਰ ਰੱਖਦਾ ਹੈ। ਹੁਣ ਆਪਾਂ ਕਹਾਂਗੇ ਉਸ ਦੂਸਰਾ ਬਿਰਦ ਦਾ ਗੁਣ ਕੀ ਹੈ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਪਰਮਾਤਮਾ ਦਾ ਇੱਕ ਬਿਰਦ ਹੋਰ ਹੀ। ਵੈਸੇ ਤਾਂ ਬੇਅੰਤ ਉਦਾਹਰਣ ਦਿੱਤੀਆਂ ਜਾ ਸਕਦੀਆਂ ਨੇ। ਕਹਿੰਦੇ ਨੇ ਕਿ ਜਿਹੜਾ ਬੰਦਾ ਭਗਤੀ ਕਰਦਾ ਹੈ ਉਹਦੀ ਇੱਜ਼ਤ ਰੱਖਣੀ ਰੱਬ ਦਾ ਇਹ ਬਿਰਦ ਹੈ। ਤੇ ਅਸੀਂ ਰੋਜ਼ ਇਹ ਸ਼ਬਦ ਪੜ੍ਹਨੇ ਹਾਂ, ਤੇ ਖਾਸ ਕਰਕੇ ਪੈਜ ਸ਼ਬਦ ਜਦੋਂ ਸਵੇਰੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸੰਪੂਰਨ ਕਰਦੇ ਨੇ ਸਿੱਖ, ਉੱਥੇ ਇੱਕ ਸ਼ਬਦ ਵਰਦੇ ਨੇ ਰੱਬ ਦਾ ਬਿਰਦ ਹੈ ਉਹ ਭਗਤ ਬਚਲ ਹੈ। ਅਸੀਂ ਪੜ੍ਹਨੇ ਹਾਂ ਹਰ ਯੁਗ ਯੁਗ ਭਗਤ ਉਪਾਇਆ ਅਗਲੀ ਤੋਂ ਕੇ ਪੈਜ ਬਿਰਦ ਕੀ ਪੈਜ ਹੈ। ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਕਹਿਣ ਲੱਗੇ ਰੱਬ ਦਾ ਇੱਕ ਸੁਭਾਅ ਹੈ ਜਿਹੜਾ ਉਹਨੂੰ ਪੁਕਾਰਦਾ ਆਪਣੇ ਭਗਤ ਦੀ ਰੱਖਿਆ ਜ਼ਰੂਰ ਕਰਦਾ। ਇੱਕ ਦੋ ਪ੍ਰਮਾਣ ਹੋਰ ਅਰਜ਼ ਕਰਕੇ ਅੱਗੇ ਤੁਰਨਾ ਚਾਹੁੰਦਾ ਕਿ ਉਹ ਭਗਤ ਬਚਲ ਹੈ। ਸ਼ਾਇਦ ਗੁਰੂ ਅਰਜੁਨ ਦੇਵ ਜੀ ਨੇ ਇੱਕ ਪ੍ਰਮਾਣ ਦਿੱਤਾ ਸੀ ਕਿ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਤੇ ਜਦੋਂ ਵਡਿਆਈ ਦੇਣ ਲੱਗਦਾ ਨਾ ਉਹਨੂੰ ਫਿਰ ਦੁਨੀਆਂ ਤੋਂ ਪੁੱਛਣਾ ਨਹੀਂ ਪੈਂਦਾ। ਸੱਚ ਜਾਣੋ ਉਹਦੇ ਘਰ ਦੀ ਖੇਡ ਬੜੀ ਨਿਰਾਲੀ। ਜੇ ਦੁਨੀਆਂ ਤੋਂ ਪੁੱਛੇ ਨਾ ਵੀ ਇਹ ਭਗਤ ਹੈ ਤੇ ਇਸ ਭਗਤ ਨੂੰ ਮੈਂ ਵਡਿਆਈ ਦੇਣੀ ਹੈ, ਮੇਰਾ ਖਿਆਲ ਹੈ ਸਾਰਾ ਸਮਾਜ ਉਹਦੇ ਨਾਲ ਸਹਿਮਤ ਨਾ ਹੋਵੇ। ਜਦੋਂ ਆਪਣੀ ਆਈ ਤੇ ਆਏ ਉਹਦਾ ਬਿਰਦ ਵੱਡੇ ਵੱਡੇ ਰਾਜਿਆਂ ਦੀ ਪਰਵਾਹ ਨਹੀਂ ਕਰਦਾ ਤੇ ਭਗਤਾਂ ਨੂੰ ਉੱਚੇ ਮਰਾਤਵੇ ਦੇ ਦਿੰਦਾ, ਉਹ ਬਿਰਦ ਕੀ ਪੈਜ ਹੈ। ਕਿ ਬਾਬਾ ਰਵਿਦਾਸ ਜੀ ਨੇ ਸ਼ਬਦ ਨਹੀਂ ਕਿਹਾ ਇਸ ਬਿਰਦ ਸੰਬੰਧੀ, ਕਹਿਣ ਲੱਗੇ ਐਸੀ ਲਾਲ ਤੁਝ ਬਿਨ ਕੌਣ ਕਰੇ ਬਿਰਦ ਕੀ ਪੈਜ, ਤੇਰਾ ਸੁਭਾਅ ਆਪਣੇ ਭਗਤਾਂ ਦੀ ਤੂੰ ਰੱਖ ਲੈ। ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ, ਮੇਰਾ ਮਾਥਾ ਛਤਰ ਧਰੈ ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਇਹ ਬਿਰਦ ਕੀ ਪੈਜ ਹੈ। ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਜਿਹੜਾ ਪ੍ਰਮਾਣ ਦਿੱਤਾ ਕਿ ਪਰਮਾਤਮਾ ਆਪਣੇ ਭਗਤਾਂ ਦੀ ਪੈਜ ਰੱਖਦਾ, ਦੇਖੋ ਕਿੰਨੀ ਕੁ ਰੱਖਦਾ। ਉਹਨਾਂ ਦੇ ਸ਼ਬਦ ਇੱਕ ਦਿਨ ਮੈਨੂੰ ਪਤਾ, ਮੈਂ ਸਵੇਰ ਦੀ ਕਥਾ ਵਿੱਚ ਪ੍ਰਮਾਣ ਅਰਜ਼ ਕੀਤਾ, ਪਰ ਅੱਜ ਉਹ ਢੁਕਦਾ ਪਿਆ। ਕਹਿਣ ਲੱਗੇ ਦੇਖੋ ਨਾਮ ਦੇ ਗੋਬਿੰਦ ਦੇ ਚਰਨਾਂ ਵਿੱਚ ਸੀਤਾ ਗਿਆ, ਤੇ ਸੀਤਾ ਪਤਾ ਕਿਵੇਂ ਗਿਆ, ਭਾਵੇਂ ਉਹ ਰਹਿੰਦਾ ਕੱਖਾਂ ਦੀ ਕੁੱਲੀ ਵਿੱਚ, ਉਹਦੇ ਕੋਲ ਸੁਰਤੀ ਦੀ ਇੱਕ ਸੂਈ ਹੈ ਜਿਹੜੀ ਸੋਨੇ ਦੀ, ਉਹਦੇ ਕੋਲ ਸ਼ਬਦ ਦਾ ਧਾਗਾ ਹੈ। ਇੰਨੀ ਰੱਬ ਨੇ ਮਿਹਰ ਕੀਤੀ ਏ ਕਿ ਉਹਦਾ ਅੰਦਰ ਪਰਮਾਤਮਾ ਨਾਲ ਸੀਤਾ ਗਿਆ, ਤੇ ਪਰਮਾਤਮਾ ਭਗਤੀ ਤੇ ਖੁਸ਼ ਹੋਇਆ, ਉਹਨੇ ਆਪਣੇ ਬਿਰਦ ਦੀ ਪੈਜ ਰੱਖੀ। ਲੋਕਾਂ ਨੇ ਕਿਹਾ ਸ਼ੂਦਰ ਮੰਦਰ ਵਿੱਚ ਨਹੀਂ ਵੜ ਸਕਦਾ, ਉਹਨੇ ਕਿਹਾ ਨਹੀਂ, ਜਿਹਨੂੰ ਤੁਸੀਂ ਅੱਧੀ ਕੌਡੀ ਦਾ ਛੀਂਬਾ ਕਹਿੰਦੇ ਹੋ ਅੱਜ ਇਹਦੀ ਗਿਣਤੀ ਲੱਖਾਂ ਵਿੱਚ ਆ ਜਾਏ। ਇਹ ਬਿਰਦ ਕੀ ਪੈਜ ਨੇ। ਹਜ਼ੂਰ ਦੇ ਬਚਨ ਪੜ੍ਹਨੇ, ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਹਾਂ ਤੇਰੇ ਬਿਰਦ ਦੀ ਪੈਜ ਤੂੰ ਰੱਖੀ। ਆਜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾਂ, ਨੀਚ ਕੁਲਾ ਜੋਲਾਰੋ ਭਇਓ ਗੁਣੀ ਗਗੀਰਾ, ਰਵਿਦਾਸ ਧਵੰਤਾ ਢੋਰ ਨੀਤ ਕਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਤੂੰ ਆਪਣੇ ਬਿਰਦ ਕੀ ਪੈਜ ਰੱਖੀ। ਕਈ ਵਾਰੀ ਇਹ ਸ਼ਬਦ ਪੜ੍ਹਨੇ ਹੈ, ਦੇਖੋ ਥੋੜਾ ਜਿਹਾ ਨੂੰ ਵਿਚਾਰੀਏ, ਨਾਮ ਤੇ ਛੀਪੇ ਪਰਿਵਾਰ ਨਾਲ ਸੰਬੰਧਿਤ ਨੇ, ਕਬੀਰ ਜੁਲਾਹੇ ਪਰਿਵਾਰ ਨਾਲ ਸੰਬੰਧਿਤ ਨੇ, ਕਦੀ ਤੱਕੋ ਰਵਿਦਾਸ ਚਮੜੇ ਦਾ ਕੰਮ ਕਰਨ ਵਾਲੇ ਪਰਿਵਾਰ ਨਾਲ ਸੰਬੰਧਿਤ ਨੇ, ਸੈਨ ਘਰ ਘਰ ਦੀਆਂ ਬੁੱਤੀਆਂ ਕਰਨ ਵਾਲੇ ਨਾਈ ਪਰਿਵਾਰ ਨਾਲ ਸੰਬੰਧਿਤ ਏ। ਚਾਰਾਂ ਭਗਤਾਂ ਦੀਆਂ ਉਦਾਹਰਨਾਂ ਦਿੱਤੀਆਂ, ਰਾਮਾਨੰਦ ਦਾ ਜ਼ਿਕਰ ਕਿਉਂ ਨਹੀਂ ਕੀਤਾ, ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ, ਪਰਮਾਨੰਦ ਦਾ ਜ਼ਿਕਰ ਕਿਉਂ ਨਹੀਂ ਕੀਤਾ, ਜੈ ਦੇਵ ਦਾ ਜ਼ਿਕਰ ਕਿਉਂ ਨਹੀਂ ਕੀਤਾ, ਤਰਲੋਚਨ ਦਾ ਜ਼ਿਕਰ ਕਿਉਂ ਨਹੀਂ ਕੀਤਾ, ਕਿਉਂਕਿ ਰਾਮਾਨੰਦ ਨੂੰ ਜਨਮ ਸਿੱਧ ਅਧਿਕਾਰ ਹੈ, ਉਹ ਬ੍ਰਾਹਮਣ ਹੈ ਰੱਬ ਦੀ ਭਗਤੀ ਕਰ ਸਕਦਾ। ਬਿਰਦ ਕੀ ਪੈਜ ਕੀ ਹੈ, ਦੇਖੋ ਤਰਲੋਚਨ ਨੂੰ ਜਨਮ ਸਿੱਧ ਅਧਿਕਾਰ ਹੈ, ਉਹ ਪ੍ਰਭੂ ਦੀ ਇਬਾਦਤ ਕਰ ਸਕਦਾ ਹੈ, ਜੈ ਦੇਵ ਦਾ ਜਨਮ ਸਿੱਧ ਅਧਿਕਾਰ ਹੈ, ਉਹ ਪਰਮਾਤਮਾ ਦੇ ਗੋਬਿੰਦ ਕੇ ਗੀਤ ਗਾ ਸਕਦਾ ਹੈ, ਪਰ ਆਹ ਚਾਰ ਜਿਹੜੇ ਨੇ ਇਹਨਾਂ ਨੂੰ ਜਨਮ ਸਿੱਧ ਅਧਿਕਾਰ ਹੀ ਨਹੀਂ ਕਿ ਧਰਮ ਨੂੰ ਕਮਾ ਸਕਣ। ਜਿੱਦਣ ਆਪਣੇ ਬਿਰਦ ਦੀ ਪੈਜ ਰੱਖੀ ਇਹਨਾਂ ਨੀਵੇਂ ਰਹਿਣ ਵਾਲਿਆਂ ਨੂੰ ਸਭ ਤੋਂ ਉੱਚਾ ਕਰ ਦਿੱਤਾ। ਖਾਲਸਾ ਕਹਿੰਦਾ ਦਾਤਾ ਬਿਰਦ ਕੀ ਪੈਜ ਰੱਖੀ, ਮਿਹਰ ਕਰੀ ਉੱਥੇ ਸ਼ਬਦ ਵਰਤੇ, ਸਹਿਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜਾਗ ਲੋ ਉੱਠ ਭਗਤੀ ਲਾਗਾ। ਉਹ ਕਹਿੰਦਾ ਮੈਂ ਅਨਪੜ੍ਹ ਹਾਂ, ਸਮਝ ਮੈਨੂੰ ਕੋਈ ਨਹੀਂ, ਹਲ ਵਾਹਨਾ ਵਾ, ਜ਼ਿਮੀਦਾਰਾ ਕਰਨਾ ਵਾ, ਰੱਬ ਨੇ ਇੱਕ ਗੱਲ ਕੀ ਸੱਚ ਜਾਣੀ, ਮੇਰੀ ਨਜ਼ਰ ਵਿੱਚ ਅੱਖਰਾਂ ਦੀ ਕੀਮਤ ਨਹੀਂ, ਮੇਰੀ ਨਜ਼ਰ ਵਿੱਚ ਕੇਵਲ ਭਾਵਨਾ ਦੀ ਕੀਮਤ ਹੈ। ਜੇ ਤੇਰੀ ਭਾਵਨਾ ਹੈ ਉੱਥੇ ਸ਼ਬਦ ਵਰਤੇ, ਇਹ ਸੁਣ ਕੇ ਜਾਤ ਲੋ ਉੱਠ ਭਗਤੀ ਲਾਗਾ। ਹੁਣ ਅਗਲੀ ਤੋਂ ਕੇ ਬਿਰਦ ਕੀ ਪੈਜ, ਉਹਨੇ ਕਿਹਾ ਮੈਂ ਭਗਤੀ ਕਰਾਂਗਾ ਪਰ ਤੈਨੂੰ ਪ੍ਰਤੱਖ ਦੇਖਣਾ ਚਾਹੁੰਦਾ, ਤੇ ਰੱਬ ਨੇ ਕਿਹਾ ਮੈਂ ਆਪਣੇ ਸੁਭਾਅ ਨੂੰ ਸਾਂਭ ਕੇ ਰੱਖਾਂਗਾ, ਜੇ ਤੂੰ ਪ੍ਰਤੱਖ ਦੇਖਣਾ ਚਾਹੁੰਦਾ ਜਿਸ ਰੂਪ ਵਿੱਚ ਤੱਕੇ ਮੈਂ ਉਸ ਰੂਪ ਵੀ ਤੇਰੇ ਕੋਲ ਆਵਾਂ। ਇਹ ਬਿਰਦ ਕੀ ਪੈਜ ਹੈ, ਇਹ ਵੀ ਸੁਣ ਕੇ ਜਾਚ ਲੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਭਾਈ ਨੰਦ ਲਾਲ ਜੀ ਨੇ ਇੱਕ ਸ਼ਬਦ ਵਰਤੇ ਹੈ ਜਦੋਂ ਕਹਿੰਦੇ ਨੇ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਜੇ ਤੂੰ ਚਾਹੁੰਦਾ ਵਡਿਆਈ ਲੈਣੀ ਤੇ ਰੱਬ ਦੀ ਬੰਦਗੀ ਵੀ ਜੁੜ ਜਾ। ਉਹਦਾ ਬਿਰਧ ਹੈ ਜੋ ਉਹਦੀ ਬੰਦਗੀ ਕਰਦਾ ਉਹਨੂੰ ਬਹੁਤ ਉੱਚਿਆਂ ਚੁੱਕ ਦਿੰਦਾ ਹੈ। ਪਰ ਚੇਤੇ ਰੱਖੋ, ਅੱਗੇ ਮੈਂ ਅਰਜ਼ ਕਰਨੀ ਹੈ ਜਦੋਂ ਖਾਲਸੇ ਦੀ ਪੈਜ ਬਾਰੇ, ਖਾਲਸੇ ਦੇ ਸੁਭਾਅ ਵਾਲੇ ਆਉਣਾ, ਦੇਖੋ ਉੱਥੇ ਭਾਈ ਸਾਹਿਬ ਨੇ ਇੱਕ ਸ਼ਬਦ ਵਰਤੇ, ਅਸਮਾਨ ਤੇ ਚੰਦਰਮਾ ਦਿਸਦਾ ਤੇ ਪਤਾਲ ਵਿੱਚ ਇਸ ਸਮੁੰਦਰ ਦੀ ਡੂੰਘਾਈ ਹੈ, ਤੇ ਭਾਈ ਨੰਦ ਲਾਲ ਕਹਿੰਦੇ ਨੇ ਤੂੰ ਆਪਣੇ ਬਿਰਧ ਦੀ ਜਦੋਂ ਪੈਜ ਰੱਖਣਾ ਨਾ, ਤੇਰੀ ਭਗਤੀ ਵਿੱਚ ਕੋਈ ਪੋਤ ਪੋਤ ਹੋ ਜਾਏ, ਇੱਕ ਚੰਦਰਮਾ ਕੀ ਜਿੱਥੋਂ ਤੱਕ ਤੂੰ ਬ੍ਰਹਿਮੰਡ ਸਿਰਜਿਆ ਉੱਥੋਂ ਲੈ ਕੇ ਪਤਾਲ ਤੱਕ ਹਰ ਚੀਜ਼ ਭਗਤ ਦੇ ਹੁਕਮ ਨੂੰ ਮੰਨਣ ਨੂੰ ਤਿਆਰ, ਇਹ ਤੇਰੇ ਬਿਰਧ ਕੀ ਪੈਜ ਹੈ। ਉੱਥੇ ਸ਼ਬਦ ਵਰਤੇ ਨੇ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮੰਦਗੀ। ਇੱਕ ਸ਼ਬਦ ਨਾ ਵਰਤਿਆ ਡਰ ਲਿਬਾਸ ਤੇ ਬੰਦਗੀ ਸ਼ਾਹੀ ਤੁਰਾਸ, ਜਿਹਦੇ ਕੋਲ ਰੱਬ ਨੇ ਬੰਦਗੀ ਦਾ ਲਿਬਾਸ ਦਿੱਤਾ ਉਹਦੇ ਸਾਹਮਣੇ ਬਾਦਸ਼ਾਹ ਦੀ ਖਿਲਤ, ਉਹਦੇ ਸਾਹਮਣੇ ਬਾਦਸ਼ਾਹ ਦੇ ਆ ਕੀਮਤੀ ਜੋੜੇ। ਤੇ ਸੱਚ ਜਾਣੂ, ਮੇਰਾ ਵੈਸੇ ਵਿਸ਼ਾ ਨਹੀਂ, ਚੇਤਾ ਕੀਤਾ ਕਿ ਜਿਸ ਵਿਸ਼ੇ ਤੇ ਬੋਲਦੇ ਪਏ ਸਨ ਕਿ ਖੰਡਾ ਬਾਟਾ ਸਰਕਾਰ ਨਹੀਂ, ਇਹ ਗੱਲ ਚੇਤੇ ਰੱਖਿਓ। ਸਿੱਖ ਦੀ ਭਾਵਨਾ ਹੈ ਇਹ ਕਦੀ ਵੀ ਉਸ ਚੀਜ਼ ਨੂੰ ਅੰਦਰੋਂ ਪ੍ਰਵਾਨ ਨਹੀਂ ਕਰਦਾ। ਇਹਨੇ ਤਾਂ ਤੀਜੇ ਜਾਮੇ ਵਿੱਚ ਹੀ ਮੋੜ ਦਿੱਤਾ ਸੀ ਕਿ ਤੇਰੀ ਜਗੀਰ ਨਾਲ ਲੰਗਰ ਲਾਏ ਤੇ ਤੇਰੀ ਮੌਤ ਤੋਂ ਬਾਅਦ ਬੰਦ ਹੋ ਜਾਣਗੇ, ਜਿੰਨੀ ਦੇਰ ਤੱਕ ਪੰਥ ਰਹੇਗਾ ਸੰਗਤ ਰਹੇਗੀ, ਸੰਗਤ ਹੀ ਲੰਗਰ ਨੂੰ ਕਿਵੇਂ ਚਲਾਏ। ਸੰਗਤ ਦਾ ਲੰਗਰ ਜੁਗੋ ਜੁਗੋ ਟਲ ਹੈ, ਇੱਕ ਮਨੁੱਖ ਦਾ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਉਹ ਕਹਿੰਦੇ ਨੇ ਦਰ ਲਿਬਾਸ ਤੇ ਬੰਦਗੀ ਸ਼ਾਹੀ ਤੁਰਾਸ, ਜਿਹਦੇ ਕੋਲ ਬੰਦਗੀ ਦਾ ਲਿਬਾਸ ਹੈ ਉਹਦੇ ਸਾਹਮਣੇ ਬਾਦਸ਼ਾਹ ਦੀ ਖਿਲਤ ਕੁਛ ਵੀ ਨਹੀਂ। ਕਹਿਣ ਲੱਗੇ ਦੌਲਤ ਅਗ ਮਾਹ, ਇੱਥੇ ਮਾਹ ਦਰ ਮਹੀਨਾ ਨਹੀਂ, ਇੱਥੇ ਮਾਹ ਦਰ ਤੇ ਚੰਦਰਮਾ। ਦੌਲਤ ਅਗ ਮਾਹ ਤਾਂ ਮਾਹੀ ਤੁਰਾਸ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਡੁਗਾਈ ਤੱਕ ਉਸ ਭਗਤ ਦੇ ਸਾਹਮਣੇ ਹਰ ਤਾਕਤ ਖਲੋ ਗਈ, ਪਰ ਆਪਣੇ ਆਪ ਨਹੀਂ, ਇਹ ਤੂੰ ਆਪਣੇ ਬਿਰਧ ਕੀ ਪੈਜ ਰੱਖੀ। ਤੂੰ ਭਗਤ ਨੂੰ ਕਿੰਨਾ ਉੱਚਾ ਰੁਤਬਾ ਦਿੱਤਾ, ਦੋ ਪ੍ਰਮਾਣ ਦਿੱਤੇ ਨੇ। ਪਰਮਾਤਮਾ ਦਾ ਪਹਿਲਾ ਬਿਰਧ ਹੈ ਸਿਰਫ ਇਹ ਟਿਊਕ ਮਾਤਰ ਨੇ ਬਾਣੀ ਵਿੱਚੋਂ, ਭਾਵੇਂ ਕਈ ਮਹੀਨੇ ਇੱਥੇ ਕਥਾ ਕਰਦੇ ਰਹੀਏ ਕਿ ਰੱਬ ਦੇ ਬਿਰਧ ਕੀ ਹੈ। ਦੇਖੋ ਹਜ਼ੂਰ ਨੇ ਕਿਹਾ ਪਹਿਲੀ ਗੱਲ ਉਹ ਬਿਰਧ ਕੀ ਪੈਜ ਰੱਖਦਾ ਹੈ, ਰਿਜ਼ਕ ਦਿੰਦਾ ਹੈ। ਦੂਜਾ ਬਿਰਧ ਕੀ ਪੈਜ ਹੈ ਕਿ ਉਹ ਭਗਤੀ ਕਰਨ ਵਾਲਿਆਂ ਨੂੰ ਤਿਆਰ ਕਰਦਾ। ਤੇ ਆਪਾਂ ਕਹਾਂਗੇ ਰੱਬ ਵੀ ਤਾਂ ਫਿਰ ਆਖਰ ਸਵਾਰਥੀ ਹੈ ਨਾ, ਕਿ ਜਿਹੜਾ ਉਹਦੀ ਉਪਮਾ ਕਰਦਾ ਉਹਨੂੰ ਉਹ ਕਹਿੰਦਾ ਧੰਨ ਧੰਨ ਤੂੰ ਮੈਨੂੰ ਸੁਲਤਾਨ ਕਹਿ ਮੈਂ ਤੈਨੂੰ ਮੀਆਂ ਕਹਾਂਗਾ। ਇੱਕ ਦੂਜੇ ਨੂੰ ਉਹ ਧੰਨ ਧੰਨ ਕਰਾਈ ਜਾਂਦੇ, ਰੱਬ ਸਵਾਰਥੀ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਇਹ ਬੰਦੇ ਦਾ ਸੁਭਾਅ ਹੋ ਸਕਦਾ, ਰੱਬ ਦਾ ਬਿਰਧ ਨਹੀਂ। ਪੁੱਛਿਆ ਜੀ ਹੋਰ ਰੱਬ ਦਾ ਬਿਰਧ ਕੀ ਹੈ, ਕਹਿਣ ਲੱਗੇ ਕੇਵਲ ਭਗਤੀ ਵਾਲੇ ਨਹੀਂ। ਜਿੱਦਣ ਬੰਦਾ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਜਾਏ, ਇਹ ਸਮਝੇ ਮੇਰਾ ਅੱਜ ਦੁਨੀਆਂ ਵਿੱਚ ਕੋਈ ਨਹੀਂ, ਰੱਬ ਦੇ ਚਰਨਾਂ ਵਿੱਚ ਡਿੱਗੇ, ਉਹ ਕੁੱਟ ਕੇ ਸੀਨੇ ਨਾਲ ਲਾ ਕੇ ਕਹਿੰਦਾ ਘਬਰਾ ਨਾ, ਆਖਰ ਤੂੰ ਮੇਰਾ। ਜੇ ਘਰੋਂ ਚਲਾ ਗਿਆ ਤਾਂ ਤੂੰ ਚਲਾ ਗਏ, ਪਰ ਮੇਰੇ ਘਰ ਦੇ ਬੂਹੇ ਅੱਜ ਵੀ ਤੇਰੇ ਨਹੀਂ ਖੁੱਲੇ ਹੋਏ। ਕਿ ਉਹਦਾ ਬਿਰਧ ਕੀ ਪੈਜ ਨਹੀਂ ਰੱਖਦਾ? ਹਜ਼ੂਰ ਨੇ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਿ ਉਹ ਪਾਪੀਆਂ ਨੂੰ ਵੀ ਤਾਰਦਾ ਹੈ। ਭਾਈ ਗੁਰਦਾਸ ਉਹਨਾਂ ਦੀ ਰਚਨਾ, ਉਹਦੇ ਵਿੱਚ ਉਹਨਾਂ ਦਾ ਇੱਕ ਕਵਿਤ ਹੈ, ਜਦੋਂ ਕਵਿਤ ਪੜ੍ਹਨੇ ਤੇ ਉਹਦੇ ਵਿੱਚ ਬਿਰਧ ਕੀ ਪੈਜ ਰੱਬ ਦੀ ਝਲਕੇਗੀ। ਉਹ ਕਹਿੰਦੇ ਨੇ ਜਦੋਂ ਮੈਂ ਜਾਣਾ ਕਥਾ ਕੀਰਤਨ ਸੁਣਨਾ, ਹਰ ਕੋਈ ਕਹਿੰਦਾ ਭਗਤੀ ਕਰੋ, ਰੱਬ ਭਗਤੀ ਨੂੰ ਪਿਆਰ ਕਰਦਾ, ਬਾਣੀ ਵਿੱਚ ਵੀ ਕਹਿੰਦਾ, ਉਦੋਂ ਮੈਨੂੰ ਬੜੀ ਨਿਰਾਸ਼ਤਾ ਹੁੰਦੀ। ਭਾਈ ਸਾਹਿਬ ਨੂੰ ਪੁੱਛਿਆ ਕਿਉਂ, ਕਹਿਣ ਲੱਗੇ ਇੰਝ ਲੱਗਦਾ ਜੇ ਤੂੰ ਭਗਤੀ ਵਾਲਿਆਂ ਨੂੰ ਪਿਆਰ ਕਰਨਾ ਤੇ ਜਿਹੜੇ ਇੰਨੇ ਕੂੜ ਦੇ ਗੱਡੇ ਧੋਂਦੇ ਪਏ ਨੇ, ਮੈਂ ਭਗਤੀ ਕੀਤੀ ਨੇ, ਮੈਂ ਰੱਜ ਕੇ ਪਾਪ ਕਰਨਾ ਪਿਆ, ਇਹਦਾ ਮਤਲਬ ਮੇਰੇ ਲਈ ਤੇਰੇ ਘਰ ਵਿੱਚ ਕੋਈ ਥਾਂ ਨਹੀਂ। ਕਹਿੰਦੇ ਨੇ ਅੱਗੋਂ ਆਵਾਜ਼ ਆਈ, ਬਿਰਧ ਕੀ ਪੈਜ ਹੈ, ਭਗਤ ਵਚਨ ਵੀ ਉਹਦਾ ਬਿਰਧ ਹੈ, ਤੇ ਜਦੋਂ ਕੋਈ ਪਾਪੀ ਡਿੱਗ ਪਏ, ਪਾਪੀਆਂ ਨੂੰ ਪਵਿੱਤਰ ਕਰਨਾ ਵੀ ਉਹਦਾ ਬਿਰਧ ਹੈ। ਉਹ ਬਿਰਧ ਕੀ ਪੈਜ ਰੱਖਦਾ ਹੈ। ਭਾਈ ਸਾਹਿਬ ਨੇ ਕਵਿਤ ਕਿਹਾ, ਕਹਿਣ ਲੱਗੇ ਭਗਤ ਵਚਨ ਸੁਣ ਹੋਤ ਹੂੰ ਨਿਰਾਸ ਹਿਰਦੈ, ਪਤਿਤ ਪਾਵਨ ਸੁਣ ਆਸਾ ਉਰ ਧਾਰ ਹੂੰ। ਤੇ ਮੈਂ ਕਹਿੰਦਾ ਗੁਰੂ ਬੜਾ ਸਮਰੱਥ ਹੈ। ਅੱਗੇ ਅਰਜ ਕਰਨੀ ਗੁਰੂ ਦੀ ਪੈਜ ਵੀ ਹੈ, ਭਗਤ ਵਚਨ ਸੁਣ ਹੋ ਤੂੰ ਨਿਰਾਸ ਹਿਰਦੈ, ਜਦੋਂ ਲੋਕ ਕਹਿੰਦੇ ਨੇ ਭਗਤੀ ਨੂੰ ਪਿਆਰ ਕਰਨਾ ਮੈਂ ਉਦਾਸ ਹੋ ਜਾਂਦਾ, ਪਤਿਤ ਪਾਵਨ ਸੁਣ ਆਸਾ ਉਰ ਧਾਰ ਹੂੰ, ਜਦੋਂ ਸੁਣਨਾ ਤੂੰ ਪਾਪੀਆਂ ਨੂੰ ਪਵਿੱਤਰ ਕਰਨਾ ਇੱਕ ਆਸ ਵੱਧ ਜਾਂਦੀ ਹੈ। ਅੰਤਰ ਜਾਮੀ ਸੁਣ ਕੰਪਤ ਨੂੰ ਅੰਤਰਗਤ, ਜਦੋਂ ਕਹਿੰਦੇ ਨੇ ਰੱਬ ਅੰਦਰ ਦੀਆਂ ਜਾਣਦਾ, ਕਹਿੰਦਾ ਮੇਰਾ ਅੰਦਰ ਉਸੇ ਵੇਲੇ ਕੰਬ ਜਾਂਦਾ, ਦਾਤਾ ਜੇ ਅੰਦਰ ਨੂੰ ਜਾਣਨਾ ਮੇਰਾ ਅੰਦਰ ਤਾਂ ਪਲੀਤ ਹੋਇਆ ਪਿਆ, ਮੇਰੇ ਅੰਦਰ ਤਾਂ ਸ਼ੁਭ ਗੁਣ ਕੋਈ ਨਹੀਂ। ਫਿਰ ਅਗਲਾ ਬਚਨ ਪੜ੍ਹਨਾ ਵਾ ਕਿ ਅੰਦਰ ਨੂੰ ਕੇਵਲ ਨਹੀਂ ਜਾਣਦਾ, ਉਹ ਜਾਣਨ ਦੇ ਬਾਵਜੂਦ ਵੀ ਪਰਦੇ ਪਾ ਕੇ ਮਾਫ ਕਰ ਦਿੰਦਾ ਹੁੰਦਾ। ਕਹਿਣ ਲੱਗੇ ਇੱਕ ਆਸ ਵੱਧ ਜਾਂਦੀ ਹੈ, ਜਦੋਂ ਸੋਨਾ ਨਾ ਜਿਤਨਾ ਮਰਜ਼ੀ ਮੀਂਹ ਪੈ ਜਾਏ ਕਿ ਕਦੀ ਵੀ ਸਿੰਬਲ ਦੇ ਰੁੱਖ ਦੇ ਫਲ ਮਿੱਠੇ ਨਹੀਂ ਹੁੰਦੇ। ਤੇ ਸੋਚਣਾ ਬਾਬਾ ਤੇਰੀ ਬਾਣੀ ਦਾ ਰੋਜ਼ ਮੀਂਹ ਪੈਂਦਾ ਹੈ, ਮੈਂ ਹੰਕਾਰ ਸਿੰਬਲ ਬਣਿਆ ਬੈਠਾ ਵਾ, ਮੇਰੇ ਸਿੰਬਲ ਉੱਤੇ ਰਤਾ ਮਾਤਰ ਵੀ ਬਾਣੀ ਦਾ ਅਸਰ ਨਹੀਂ। ਮੈਂ ਜੁਗਾਂ ਪਹਿਲਾਂ ਵੀ ਅੰਦਰੋਂ ਥੋਥਾ ਸਾਂ, ਅੱਜ ਵੀ ਥੋਥਾ ਵਾਂ, ਅੱਗੋਂ ਆਵਾਜ਼ ਆਈ ਸੱਚ ਜਾਣੀ, ਜੇ ਰਸ ਨਹੀਂ ਭਰਿਆ ਗਿਆ ਤੇ ਰੱਬ ਚੰਦਨ ਨੂੰ ਪੈਦਾ ਕਰਕੇ ਸਿੰਬਲ ਵਿੱਚ ਵੀ ਮਹਿਕ ਭਰ ਦਿੰਦਾ ਹੁੰਦਾ, ਉਹ ਸਿੰਬਲ ਨੂੰ ਮਹਿਕ ਨਾਲ ਭਰਪੂਰ ਕਰਦਾ। ਭਾਈ ਸਾਹਿਬ ਦਾ ਪੂਰਾ ਕਵਿਤ ਇਸ ਪ੍ਰਕਾਰ ਹੈ ਕਿ ਭਗਤ ਵਚਨ ਸੁਣ ਹੋ ਤੂੰ ਨਿਰਾਸ ਹਿਰਦੈ, ਪਤਿਤ ਪਾਵਨ ਸੁਣ ਆਸਾ ਉਰ ਧਾਰ ਹੂੰ, ਅੰਤਰ ਜਾਮੀ ਸੁਣ ਕੰਪ ਤੂੰ ਅੰਤਰਗਤ, ਦੀਨ ਕੈ ਦਿਆਲ ਸੁਣ ਭੈ ਪ੍ਰਮਕਾਰ ਹੂੰ, ਜਲ ਧਰ ਸੰਗਮ ਕੈ ਅਫੁਲ ਸੇਮਲ ਦੁਰੰਗ, ਚੰਦਨ ਸੁਗੰਧ ਸਨ ਬੰਧ ਮੈਲ ਗਾਰ ਹੂੰ, ਬਿਰਧ ਕੀ ਪੈਜ ਕੀ ਏ। ਕਹਿਣ ਲੱਗੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੌਰ, ਦਾਤਾ ਤੂੰ ਬਿਰਧ ਕੀ ਪੈਜ ਰੱਖਣਾ ਨਾ, ਜਦੋਂ ਮੈਂ ਆਪਣੀਆਂ ਕਰਨੀਆਂ ਵੱਲ ਦੇਖਣਾ। ਹਰ ਬੰਦਾ ਜਦੋਂ ਅਸੀਂ ਕਹਿੰਦੇ ਸਾਨੂੰ ਪਤਾ ਕੋਈ ਨਹੀਂ ਲੱਗਦਾ, ਬਿਲਕੁਲ ਝੂਠ ਹੈ। ਜਦੋਂ ਸ਼ਾਮ ਨੂੰ ਚੌਂਕੜਾ ਮਾਰ ਕੇ ਅੰਦਰ ਝਾਤੀ ਮਾਰੀਏ, ਅੰਦਰ ਬੋਲ ਕੇ ਦੱਸਦਾ ਅੱਜ ਬਿਨਾਂ ਮਤਲਬ ਤੂੰ ਕਿੰਨਾ ਕੁਕੂਟ ਹੁੰਦਾ ਰਿਹਾ, ਜਿਨ੍ਹਾਂ ਦਾ ਅਰਥ ਹੀ ਕੋਈ ਨਹੀਂ। ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਦਾਤਾ ਲੋਕ ਕਹਿੰਦੇ ਨੇ ਪਾਪੀ ਨਰਕਾਂ ਵੀ ਧੱਕੇ ਜਾਂਦੇ ਨੇ, ਕਹਿੰਦੇ ਨੇ ਮੈਨੂੰ ਸੱਚ ਜਾਣੀ ਮੇਰੇ ਕਰਮ ਇੰਨੇ ਮਾੜੇ ਨੇ, ਮੇਰੇ ਵਾਸਤੇ ਨਰਕ ਵਿੱਚ ਵੀ ਥਾਂ ਨਹੀਂ। ਪਰ ਅੱਗੋਂ ਆਵਾਜ਼ ਹੁੰਦੀ ਹੈ, ਕੋਈ ਗੱਲ ਨਹੀਂ, ਜੇ ਇੰਨਾ ਤੇਰਾ ਜੀਵਨ ਨਿਗਰਿਆ ਹੈ ਤੇ ਰੱਬ ਨੂੰ ਪਤਿਤ ਪਾਵਣ ਕਾਂ ਕਿਉਂ ਕਾਂਗੇ, ਜੇ ਤੇਰੇ ਵਰਗੇ ਪਾਪੀ ਨੂੰ ਪਵਿੱਤਰ ਨਾ ਕੀਤਾ ਸੀ, ਤੇਰਾ ਬਿਰਧ ਹੈ। ਉਹਨਾਂ ਸ਼ਬਦ ਵਰਤੇ ਕਿ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੌਰ, ਤੁਮ ਰੋ ਬਿਰਧ ਕਰ ਆਸਰੋ ਸਮਾਰ ਹੂੰ, ਤੂੰ ਭਗਤ ਵਚਲ ਹੈ ਤੂੰ ਪਾਪੀਆਂ ਨੂੰ ਵੀ ਪਾਰ ਕਰਨ ਵਾਲਾ। ਮੈਂ ਦੋ ਪ੍ਰਮਾਣ ਗੁਰੂ ਤੇਗ ਬਹਾਦਰ ਜੀ ਦੇ ਜ਼ਰੂਰ ਅਰਜ਼ ਕਰਨੇ ਚਾਹੁੰਦਾ। ਦੇਖੋ ਸਿੱਖਾਂ, ਵੈਸੇ ਤੇ ਅਰਦਾਸ ਦੇ ਅਖੀਰ ਵਿੱਚ ਆਉਣਾ ਸੀ ਕਿ ਅਰਦਾਸ ਕਿਵੇਂ ਕਰੀਏ। ਗੁਰੂ ਨਾਨਕ ਸਾਹਿਬ ਦੀ ਅਰਦਾਸ ਕੀ, ਗੁਰੂ ਰਾਮਦਾਸ ਜੀ ਦੀ ਅਰਦਾਸ ਕੀ ਹੈ ਬਾਣੀ ਵਿੱਚ, ਗੁਰੂ ਅਰਜਨ ਦੇਵ ਜੀ ਦੀ ਅਰਦਾਸ ਕੀ ਹੈ। ਪਰ ਸਮੇਂ ਨੇ ਮੈਨੂੰ ਕਿਲਿਆ ਹੋਇਆ, ਇੱਥੇ ਹਜ਼ੂਰ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਦਾਤਾ ਬਿਰਧ ਸ਼ਬਦ ਸੰਬੰਧੀ, ਕਹਿਣ ਲੱਗੇ ਅਬ ਮੈਂ ਕੌਣ ਉਪਾਅ ਕਰੂੰ, ਬਿਰਧ ਕੀ ਪੈ ਮੈਨੂੰ ਕੁਛ ਸਮਝ ਨਹੀਂ ਪੈਂਦੀ, ਮੈਂ ਕੀ ਉਪਾਅ ਕਰਾਂ ਕੀ ਸੋਚਾਂ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵਨਿਤ ਪਾਰ ਕਰੋ, ਮੇਰੇ ਅੰਦਰ ਦੀਆਂ ਸੰਸੇ ਦੀਆਂ ਗੰਢਾਂ ਖੁੱਲ ਜਾਣ ਤੇ ਮੈਂ ਭਵ ਜਲ ਨੂੰ ਪਾਰ ਕਰ ਸਕਾਂ। ਇਹ ਸਮਰੱਥ ਗੁਰੂ ਤੇਗ ਬਹਾਦਰ ਜੀ ਨੇ। ਗੁਰਮੁਖ ਬਾਣੀ ਵਿੱਚ ਕਦੀ ਵੀ ਕਿਸੇ ਚੀਜ਼ ਦਾ ਦਾਵਾ ਨਾ ਕਰੀਏ, ਦਾਵਾ ਕਰਨ ਵਾਲੇ ਸੜ ਜਾਂਦੇ ਹੁੰਦੇ। ਅੱਗੇ ਅਰਜ਼ ਕਰਨੀ, ਕਹਿਣ ਲੱਗੇ ਮਾਲਕ ਅਬ ਮੈਂ ਕੌਣ ਉਪਾਅ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵਨਿਦ ਪਾਰ ਕਰੂੰ, ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਜੇ ਜੀ ਸੋਚ ਕਰੂ ਗੁਰਮਤ ਸੁਣ ਕਛ ਗਿਆਨ ਨਾ ਉਪਜੋ, ਪਸ਼ ਜੋ ਉਧਰ ਭਰੂ ਕਉ ਨਾਨਕ ਪ੍ਰਭ ਬਿਰਧ ਪਛਾਨੋ, ਬਿਰਧ ਕੀ ਪੈ ਕਉ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋ ਪਤਤ ਤਰੂ। ਤੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਅੱਜ ਬਚਨ ਪੜ੍ਹੇ, ਬੜੀ ਸੁਖੈਨਤਾ ਮਿਲੀ, ਕਿਉਂਕਿ ਬਾਣੀ ਨੇ ਚਾਨਣ ਦਿੱਤਾ ਬਿਰਧ ਕੀ ਤੇ ਪੈਜ ਕੀ। ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਦਾ, ਉਹਦੇ ਆਰੰਭ ਵਿੱਚ ਸ਼ਬਦ ਹੈ ਬਿਰਧ ਤੇ ਅਖੀਰ ਤੇ ਸ਼ਬਦ ਹੈ ਪੈਜ, ਦੋਨਾਂ ਇਕੱਠਿਆਂ ਕਰ ਦਿੱਤਾ। ਉਹ ਸ਼ਬਦ ਆਉਂਦਾ ਹਮਰੀ ਗਣਤ ਨਾ ਗਣੀਆਂ ਕਾਈ, ਬਿਰਧ ਕੀ ਪੈਜ ਸਾਡੇ ਕਿਤੇ ਔਗਣ ਨਾ ਤੱਕਣ ਲੱਗ ਪਈ, ਤੇ ਜੇ ਔਗਣ ਦੇਖਣ ਲੱਗ ਪਿਓ ਨਾ ਸਾਡਾ ਪਾਰ ਉਤਾਰਾ ਕੋਈ ਨਹੀਂ। ਜੇ ਅਸੀਂ ਗਿਣਤੀ ਮਿਣਤੀ ਵੀ ਜਦੋਂ ਪੈਂਦੇ ਹਾਂ ਨਾ, ਮੈਂ ਕਈ ਵਾਰੀ ਅਰਜ਼ ਕਰਨਾ ਨਾ, ਰੱਬ ਦੀ ਭਗਤੀ ਕੇਵਲ ਗਿਣਤੀਆਂ ਮਿਣਤੀਆਂ ਨਾਲ ਨਹੀਂ, ਜੇ ਸੋਚੀਏ ਵੀ ਇੰਨੀ ਅਸੀਂ ਗਿਣਤੀ ਇੰਨਾ ਪਾਠ ਕੀਤਾ ਤਾਂ ਪਾਰ ਉਤਾਰਾ ਹੋ ਜਾਏਗਾ, ਨਹੀਂ ਸੱਜਣਾ جے تو بندگی دی گنتی کرے گا تے اوتھر تیرے اوگنا دی گنتی بھی ہو سکتی ہے۔ یہ تے کھلا چل کہ میرے اوگن نہیں گنے جانے، تیرے گن نہیں گنے جانے۔ بابا جی نے تاں ہی شبد ورتے سن، میرے صاحب کون جانے گن تیرے، کہے نہ جانی اوگن میرے۔ تاں ہی کیا سی لیکھا کتا نہ چھوٹیا، کن کن بھولن ہار بخشن ہار بخش لے نانک پار۔ اتاں میں جڑی بینتی کر لگا، اتنے شبد ورتیا خمری گنت نہ گڑیاں کائی، اپنا برد پچھان برد کی پیج، ہاتھ دے رکھ کر اپنے سدا سدا رنگ مان، ساتا صاحب سات مہربان، بند پایا میرے ست بند پایا میرے ستگر پورا ہوئی سرب کلیان، جیو پائے پنڈ جن ساجیا دتا پینن خان، اپنے داس کی آپ پیج راکھی نانک سد قربان۔ اے ہے برد کی پیج کہ میرے مالک تو اپنے داس دی آپ پت رکھیے، تو آپ پیج رکھیے۔ میرے کہن تو مراد اے سی پرماتما دا پہلا برد ہے رزق دینا، پرماتما دا دوجا برد ہے کہ انہیں بھگت وچھل بھگتاں نوں پیار کرنا، تیجا او دا سبھاغ ہے کہ ڈگیاں کوئیاں نوں گلے نہ لا لینا۔ شہر سماج کدی بھی معاف نہ کرے، پرماتما ہی ایک ایسا ہے جہاں سان تھان دے دینا۔ کدی سماج وال تکو، پروفیسر پورن سنگھ دی قلم، وہ دی روانگی تے وہ کھلے خیالاں دا میں قائل ہاں۔ وہ کہندا او سکھا کیڑیاں گنتیاں منتیاں وچ پے کے کہی جانا، روز ڈرائی کرنا، گرو نے بخشنا نہیں، رب نے بخشنا نہیں۔ کہندے نے بابا تیری بھگتی تے تیرے کرم کانڈا تے تیرے پھوکے پیک تے نہیں ریجنا، جدو ریجن تے آ جائے تے جدے گھر وچ بندیاں دیاں کھوپڑیاں ٹنگیاں ہون انہاں دے کڑائے وی شانت کر دیندا۔ کی او دا برد نہیں؟ او دے برد کی پہج ہے، او دا سبھاغ ہے کہ انہیں پاپیاں نوں وی تارنا ہے۔ ہن تکو جے رب دا برد اے وے تے تیجا دوجا دا اسی ارتھ کراں کہ برد کی پہج، اے گرو جی تسی اپنے برد دی پیج رکھیو۔ آپا کہاں گے بھی گرو دا برد کی، پرماتما دا برد تے کہہ دیتا ہوں، تے گرو دا برد کیے، یہ تین گن نہ بھولو۔ کل اسی دیگ تیگ فتح کہی سی، دیکھو پہلا گن روزی دینا، دوجا گن کہ بھگتاں نوں سنمان دینا، تیجا گن او دا برد ہے کہ ڈگیا کوئیاں نوں گلے نہ لا لینا۔ تے بھائی ویر سنگھ ہوناں نے تے ایک شبد کیا سی، کہن لگے پنڈت جی تو پاپی کہہ کے پنڈت جند سکائی، کہنا میں مرن تو پہلا تو ماری جانا، روز کہی جانا تو پاپی ہے تو پاپی ہے، تیرا بھلا نہیں۔ کہندا تو پاپی کہہ کے پنڈت جند سکائی، وہ بخشن والا متوں باہر اسی مت وچ پائی۔ اے خرط سمجھو، بخشن والا متوں باہر اسی مت وچ پائی، مت والے تے کرم امتے کدی نہیں ہو سکتے۔ دیکھو انہاں دی سوچ، کہندے مت والے تے کرم امتے کدی نہیں کھل سکتے، بخش امیتے دی جد پاؤ مت دے کرم اڑاؤ۔ جدن امیتے نے بخشش کر دیتی نا، وہ ڈگیا کوئی پاپیاں نو پوتر کرد ہے، اس کر کے او دا ایک اے بھی برد ہے۔ ہوں اس تو اگے وے گرو نے برد دی پہج کیویں رکھنی ہے، تے خالصا کدی بھلی نا تو ارداس کرنا داتا میرے برد دی پہج رکھی۔ رب دا سبھاؤ اے وے، گرو دی برد کی ہے؟ اسی جدو اٹھارویں اشٹپدی پڑھنے ہیں نا، وہ پہلا جڑا پدا ہے، پہلا جڑا پدا وہ گرو دا برد ہے۔ سارے پدے نو کدی پڑھ لو، تے کئی بار ورد کیتی وہ برد کی ہے، کہ پہلی گل گرو دا برد اے وے سکھ دے اندر نو ترواس دیندا ہے کہ در در دا محتاج نہ بن گئی، جس رب نے پیدا کیتا ہے تینوں روٹی ضرور دے گا۔ میں ایک بےنتی کراں، دیکھو مردانہ جی، کل بھی بھائی صاحب انہوں نے گل چلی، اس سجن نے 50 سال دے قریب رباب بجائیے تے جنہ موجو اسی او دا اڑایا، جنہ مذاق او دا اڑایا، جنہ لطیفے چٹکلے او دے بنائے نے، میں کہنا سکھا جے تو کٹو کٹ اس کمائی والے دا ادب کرن جوگا نہیں تے او دے مذاق نہ اڑایا۔ میں ایک سجن نو سنیا، او کہہ پیا بھی بھائی مردانہ تاں میراثیاں کر جمعے نے، پہلے جنم وچ برانڈی پیڑی سی، او دوش لائی جا کہندا تاں تو بنیا۔ میں کہنا دیکھو اے، او سکھ جنہیں 50 سال رباب بجائی، تے بڑی سونی گل کہندے سن، پرنسپل گنگا سنگھ لکھ دے سن، کہندے سن کہ کل کے پھرندے تے رباب سی منگایا، پہلا آپ ہی سکھایا انہوں آمدہ نہ بجانا سی، چارے کنٹ تار وجی جنگلی پہاڑی تھلی، سنی کو یا پار رہا آمن نہ جانا سی، جج سجن چاہے ٹھگ ਜਦ ਲੋਧੀ ਚਾਹੇ ਕਾਬਰਾ ਨੇ ਬਾਬਰ ਚਾਹੇ ਜਾਬਰਾ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਵਹਾਨਾ ਨਾਮ ਦਾ ਮਰਦਾਨਾ ਉਹਨੇ ਜਿਹੜੇ ਸ਼ਬਦ ਕਹਿਣ ਮੇਰਾ ਗੁਰੂ ਪਹਿਲੀ ਗੱਲ ਪ੍ਰਤਪਾਲਨਾ ਕਰਦਾ ਇੱਕ ਦਿਨ ਉਹਨੇ ਬਸਤਰ ਪਕੜ ਕੇ ਸ਼ਬਦ ਕਹਿ ਸਨ ਕਦੀ ਪੜਿਓ ਪੁਰਾਤਨ ਜਨਮ ਸਾਹੀ ਉਹਦੇ ਸ਼ਬਦ ਮੈਂ ਕੋਟ ਕਰਨ ਲੱਗਾ ਕਹਿਣ ਲੱਗੇ ਤੁਰਿਆ ਜਾਂਦਿਆਂ ਦੇ ਪਿੱਛੋਂ ਕੱਪੜਾ ਖਿੱਚ ਲਿਆ ਹਜ਼ੂਰ ਨੇ ਕਿਹਾ ਵੇ ਮਰਦਾਨਿਆ ਕਾਈ ਬਾਤ ਸ਼ਬਦ ਉਹਨੇ ਵਰਤੇ ਨੇ ਵੇ ਮਰਦਾਨਿਆ ਕਾਈ ਬਾਤ ਕਹਿਣ ਲੱਗਾ ਬਾਬਾ ਅੱਜ ਕੀਰਤਨ ਵਿੱਚ ਸਮਝ ਪਈ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ ਹਜ਼ੂਰ ਖਮੋਸ਼ ਹੋ ਗਿਆ ਕਹਿਣ ਲੱਗਾ ਬਾਬਾ ਅੱਜ ਸਮਝ ਪਈ ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ ਹੱਸ ਕੇ ਕਹਿੰਦੇ ਨੇ ਵੇ ਮਰਦਾਨਿਆ ਕਿਉਂ ਕਹਿੰਦਾ ਅੱਗੇ ਮੈਂ ਤੇਰੇ ਨਾਲ ਜਾਂਦਾ ਸਾਂ ਲੋਕ ਕਹਿੰਦੇ ਨੇ ਡੂਮ ਏ ਅੱਜ ਮੈਨੂੰ ਸਮਝ ਪੈ ਗਈ ਤੂੰ ਹੀ ਮੇਰੀ ਬਰਾਦਰੀ ਦਾ ਤੂੰ ਰੱਬ ਦਾ ਡੂਮ ਏ ਤੇ ਮੈਂ ਤੇਰਾ ਡੂਮ ਤੂੰ ਰੱਬ ਦੀਆਂ ਸਿਫਤਾਂ ਕਰਨਾ ਮੈਂ ਤੇਰੀਆਂ ਸਿਫਤਾਂ ਕਰਨਾ ਉੱਠ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੇ ਮਰਦਾਨਿਆ ਤੇਰੇ ਮੇਰੇ ਵਿੱਚ ਕਾਹੀ ਅੰਤਰ ਨਹੀਂ ਮੈਂ ਕਹਿੰਦਾ ਜਿਹਨੂੰ ਸੀਨੇ ਨਾਲ ਲਾਇਆ ਉਹ ਤੂੰ ਤਾਂ ਕਦੀ ਸ਼ਬਦ ਨੀ ਮਰਦਾਨੇ ਦਾ ਪੜਿਆ ਉਹਦੀਆਂ ਪਿਕਚਰਾਂ ਕਰਨਾ ਉਹਨੂੰ ਦੇਖੋ ਗੁਰੂ ਦਾ ਬਿਰਧ ਕੀ ਹੈ ਬਿਰਧ ਕੀ ਪੈਜ ਪਹਿਲੀ ਗੱਲ ਕੀ ਮਰਦਾਨਿਆ ਤੇਰਾ ਕੰਮ ਹੈ ਮੈਂ ਰਾਤ ਅਰਜ ਕੀਤੀ ਸੀ ਮਿਰਾਸੀ ਇੱਕ ਜਾਤ ਦਾ ਨਾਮ ਨਹੀਂ ਮਿਰਾਸੀ ਦਰ ਤੇ ਮਿਰਾਸ ਦੱਸਣ ਵਾਲੇ ਜਿਹੜੇ ਉੱਤੋਂ ਕੁਰਸੀ ਨਾਮਾ ਕਲਾਣ ਕਰਕੇ ਦੱਸਦੇ ਸਨ ਹਜ਼ੂਰ ਨੇ ਕਿਹਾ ਗੁਰੂ ਦਾ ਪਹਿਲਾ ਬਿਰਧ ਇਹਦੇ ਬਿਰਧ ਦੀ ਪੈਜ ਰੱਖਦਾ ਉਹ ਸਿੱਖ ਦੀ ਰੋਜ਼ੀ ਦਾ ਪ੍ਰਬੰਧ ਕਰਦਾ ਕਹਿੰਦਾ ਤੂੰ ਬਣ ਕੇ ਮੇਰਾ ਰਹੀਂ ਔਕੜ ਜ਼ਰੂਰ ਆ ਸਕਦੀ ਏ ਪਰ ਰੋਟੀ ਜ਼ਰੂਰ ਮਿਲੇਗੀ ਦੂਜੀ ਗੱਲ ਗੁਰੂ ਕਾ ਬਿਰਧ ਇਹ ਵੇ ਦੇਖੋ ਸਾਰੇ ਰੱਬ ਦੇ ਬਿਰਧ ਨੇ ਇਹ ਸਾਰੇ ਕਨਵਰਟ ਗੁਰੂ ਵਿੱਚ ਹੁੰਦੇ ਪਏ ਨੇ ਤੇ ਅੱਗੋਂ ਮੈਂ ਬੇਨਤੀ ਕਰਨੀ ਉਹ ਖਾਲਸਾ ਇਹ ਸਾਰੀਆਂ ਤੇਰੇ ਕੋਲ ਗੱਲਾਂ ਸਨ ਪਰ ਉਹਨਾਂ ਗੱਲਾਂ ਨੂੰ ਤੂੰ ਹਕੀਕਤ ਵਿੱਚ ਅੱਜ ਭੁੱਲ ਗਿਆ ਕਹਿਣ ਲੱਗੇ ਰੱਬ ਦਾ ਪਹਿਲਾ ਬਿਰਧ ਸੀ ਕਿ ਰੋਟੀ ਦੇਣਾ ਤੇ ਗੁਰੂ ਦਾ ਪਹਿਲਾ ਬਿਰਧ ਏ ਸਤਿਗੁਰ ਸੇਖ ਕੀ ਕਰੈ ਪ੍ਰਤਪਾਨ ਦੂਜਾ ਰੱਬ ਦਾ ਬਿਰਧ ਸੀ ਕਿ ਭਗਤੀ ਵਚਲ ਭਗਤ ਵਚਲ ਹੋ ਕੇ ਦਿਆਲਤਾ ਕਰਨੀ ਤੇ ਗੁਰੂ ਦਾ ਦੂਜਾ ਬਿਰਧ ਹੈ ਆਪਣੇ ਸਿੱਖ ਤੇ ਦਿਆਲੂ ਹੋ ਜਾਣਾ ਰੱਬ ਦਾ ਤੀਜਾ ਬਿਰਧ ਹੈ ਕਿ ਪਾਪੀਆਂ ਨੂੰ ਪਵਿੱਤਰ ਕਰਨਾ ਤੇ ਗੁਰੂ ਦਾ ਤੀਜਾ ਬਿਰਧ ਹੈ ਕਿ ਦੁਰਮਤ ਅੰਦਰ ਦੀ ਧੋ ਕੇ ਸਿੱਖ ਨੂੰ ਪਵਿੱਤਰ ਕਰ ਦੇ ਇਹ ਬਿਰਧ ਕੀ ਪੈਜ ਹੈ ਸ਼ਬਦ ਵਰਤੇ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਨ ਸੇਵਕ ਕਉ ਗੁਰ ਸਦਾ ਦਿਆਨ ਸਿੱਖ ਕੀ ਗੁਰ ਦੁਰਮਤ ਮਨ ਕਿਰੈ ਗੁਰ ਬਚਨੀ ਕਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਖੇ ਹੁਣ ਇੱਕ ਵਾਰੀ ਮਰਜ ਕੀਤੀ ਸੀ ਕਿ ਲੋਕੀ ਇੱਕ ਦੂਜੇ ਨੂੰ ਸਹਾਰਾ ਦੇ ਸਕਦੇ ਨੇ ਦੇਖੋ ਕਿਸੇ ਨੂੰ ਖੂਨ ਦਿੱਤਾ ਜਾ ਸਕਦਾ ਕਿਸੇ ਨੂੰ ਅੱਖਾਂ ਦਿੱਤੀਆਂ ਜਾ ਸਕਦੀਆਂ ਨੇ ਕਿਸੇ ਨੂੰ ਆਪਣੀ ਕਿਡਨੀ ਦਿੱਤੀ ਜਾ ਸਕਦੀ ਏ ਪਰ ਦੁਨੀਆਂ ਵਿੱਚ ਕੌਣ ਹੋਵੇਗਾ ਜਿਹੜਾ ਡਿੱਗੇ ਹੋਏ ਨੂੰ ਅੰਦਰ ਦਾ ਆਤਮਕ ਜੀਵਨ ਦੇ ਦੇਵੇਗਾ ਉਹ ਗੁਰੂ ਦਾ ਬਿਰਧ ਹੈ ਕਹਿਣ ਲੱਗੇ ਸਤਿਗੁਰ ਸਿੱਖ ਕਾ ਹਲਕ ਪਲਕ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਲੈ ਫੇ ਜੀ ਨਾਲ ਸੰਭਾਲਣ ਵਾਲਿਆ ਗੁਰੂ ਆਪਣੇ ਬਿਰਧ ਦੀ ਪੈਜ ਰੱਖੀ ਤੇ ਖਾਲਸੇ ਨੂੰ ਜੀ ਤੋਂ ਸੰਭਾਲੀ ਇਹ ਵੇ ਬਿਰਧ ਕੀ ਪੈਜ ਕਦੀ ਤੱਕੋ ਉਸ ਤੋਂ ਅੱਗੇ ਗੁਰੂ ਸਾਹਮਣੇ ਸਿੱਖ ਜਦੋਂ ਵੀ ਜਾਏ ਦਾਵਾ ਨਾ ਕਰੇ ਗੁਰੂ ਤਾਂ ਬਿਰਧ ਦੀ ਲਾਜ ਰੱਖੇਗਾ ਪਰ ਆਪਾਂ ਕਈ ਵਾਰੀ ਭੁੱਲ ਜਾਂਦੇ ਹਾਂ ਕਬੀਰ ਸਾਹਿਬ ਨੇ ਦੋ ਸ਼ਲੋਕ ਕਹੇ ਸਨ ਕਹਿੰਦੇ ਨੇ ਜੇ ਰੱਬ ਨੇ ਤੈਨੂੰ ਲਿਆਕਤ ਦਿੱਤੀ ਏ ਤੇ ਜਿਹਦੇ ਕੋਲ ਗੁਣ ਨਹੀਂ ਉਹਦੀ ਘੱਟ ਲਿਆਕਤ ਨੂੰ ਦੇਖ ਕੇ ਉਹਦੇ ਤੋਂ ਨਫ਼ਰਤ ਕਰਕੇ ਮਜ਼ਾਕ ਨਾ ਉਡਾ ਜੇ ਰੱਬ ਨੇ ਤੈਨੂੰ ਚਾਰ ਚੱਕੇ ਦਿੱਤੇ ਨੇ ਜਿਹੜਾ ਅੱਜ ਦਿਹਾੜੀ ਕਰਦਾ ਪਿਆ ਉਹਨੂੰ ਦੇਖ ਕੇ ਮਜ਼ਾਕ ਨਾ ਉਡਾ ਜੇ ਰੱਬ ਨੇ ਤੈਨੂੰ ਅਰੋਗਤਾ ਦਿੱਤੀ ਏ ਰੋਗੀ ਨੂੰ ਦੇਖ ਕੇ ਨੱਕ ਨਾ ਵੱਟੀ ਕਿਉਂਕਿ ਦਾਵਾ ਨਾ ਕਰੀ ਅਜੇ ਤਾਂ ਬੇੜੀ ਸਮੁੰਦਰ ਵਿੱਚ ਤੁਰਦੀ ਪਈ ਏ ਕਿਸੇ ਦੀ ਡੁੱਬੀ ਵੇਖ ਕੇ ਹੱਥ ਨਾ ਹੋ ਸਕਦੀ ਤੇਰੇ ਵੀ ਕਰਾਰੇ ਲੱਗਣ ਤੋਂ ਪਹਿਲੇ ਡੁੱਬ ਜਾਏ ਦੇਖੋ ਦਾਵਾ ਨਹੀਂ ਉਹ ਆਪਣੇ ਬਿਰਧ ਬਾਣੀ ਦੀ ਲਾਜ ਰੱਖੇਗਾ ਸ਼ਬਦ ਵਰਤੇ ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਏ ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ ਦਾਵਾ ਨਾ ਕਰ ਮੈਂ ਕਈ ਵਾਰੀ ਉਦਾਹਰਨ ਦੇਣਾ ਮੈਂ ਭਾਈ ਮਾਂ ਸਿੰਘ ਦੀ ਹਰ ਥਾਂ ਤੇ ਦਿੱਤੀ ਇੱਥੇ ਵੀ ਸ਼ਾਇਦ ਉਦਾਹਰਨ ਦਿੱਤੀ ਗੁਰੂ ਦਾ ਬਿਰਧ ਤੱਕੋ ਭਾਈ ਜੋਗੇ ਦੀ ਉਦਾਹਰਨ ਅੱਜ ਸਾਡੇ ਸੱਜਣ ਕਹਿੰਦੇ ਨੇ ਕਿਵੇਂ ਹੋ ਗਿਆ ਜੀ ਇਹ ਮਨੋ ਕਰਤ ਸਾਥੀਆਂ ਨੇ ਜੋਗਾ ਕਿਵੇਂ ਡੋਲ ਗਿਆ ਮੈਂ ਕਹਿੰਦਾ ਜੋਗੇ ਵੱਲ ਧਿਆਨ ਨਾ ਜਾਓ ਹਰ ਬੰਦਾ ਆਪਣੇ ਗਿਰਵਾਨ ਵਿੱਚ ਝਾਤੀ ਮਾਰ ਕੇ ਇਮਾਨਦਾਰੀ ਨਾਲ ਲਿਖੇ ਜਿਹੜੇ ਗੰਦੇ ਫੁਰਨੇ ਮੇਰੇ ਮਨ ਵਿੱਚ ਆਉਂਦੇ ਨੇ ਮੈਂ ਕਾਗਜ਼ ਤੇ ਲਿਖ ਸਕਦਾ ਵਾ ਦੇਖੋ ਸਿੱਖ ਸ਼ਬਦ ਹੈ ਸਿੱਖ ਦਾ ਮਤਲਬ ਸੰਪੂਰਨਤਾ ਨਹੀਂ, ਸਿੱਖ ਦਾ ਮਤਲਬ ਹੈ ਮਰਦੇ ਦਮ ਤੱਕ ਗੁਰੂ ਦੇ ਆਸਰੇ ਜੀਣਾ, ਕਿ ਤੂੰ ਮੈਨੂੰ ਕਿਰਪਾ ਕਰਕੇ ਰਹਿਮਤ ਕਰਕੇ ਆਪਣੀ ਬਿਰਧ ਬਾਣੀ ਦੀ ਲਾਜ ਰੱਖੀ। ਹੁਣ ਜੋਗਾ ਕਿ ਗੁਰੂ ਨੇ ਬਿਰਧ ਦੀ ਪੈਜ ਨਹੀਂ ਰੱਖੀ, ਉਹ ਕਿੱਥੇ ਆ ਖਲੋਤਾ, ਤੁਰਿਆ ਕਿੱਥੋਂ? ਇਹ ਹੀ ਕਾਰਨ ਕਹਿੰਦੇ ਨੇ ਕਿ ਸੰਸਾਰ ਇੱਕ ਤਿਲਕਣ ਬਾਜੀ ਹੈ। ਪ੍ਰੋਫੈਸਰ ਪੂਰਨ ਸਿੰਘ ਹੋਣਾ ਦਾ ਜੀਵਨ ਲਿਖਿਆ ਕਿਰਪਾਲ ਸਿੰਘ ਕਸੇਲ ਨੇ, ਰਾਜ ਹੰਸ ਵਿੱਚ ਉਹ ਲਿਖਦਾ ਹੈ। ਮੈਂ ਸਿਰਫ ਉਦਾਹਰਨ ਦੇਣ ਲੱਗਾ ਕਿ ਜਪਾਨੀ ਲੋਕ ਉਸ ਵੇਲੇ ਜਿਹੜੇ ਹਿੰਦੁਸਤਾਨ ਵਿੱਚੋਂ ਵਿਦਿਆਰਥੀ ਜਾਂਦੇ ਸਨ, ਉਹਨਾਂ ਨੂੰ ਪਿਆਰ ਕਰਨਾ, ਘਰ ਵਿੱਚ ਥਾਂ ਵੀ ਦੇਣੀ, ਪ੍ਰਸ਼ਾਦੇ ਦਾ ਵੀ ਪ੍ਰਬੰਧ ਕਰਨਾ। ਕਹਿੰਦੇ ਨੇ ਉਹਨਾਂ ਦੇ ਸੁਭਾਅ ਬੜੇ ਮਿੱਠੇ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ, ਜੇ ਜ਼ਿੰਦਗੀ ਨੂੰ ਕਮਾਣੀ ਤੇ ਇੱਕ ਦੂਜੇ ਦੇ ਸਹਾਰੇ ਤੇ ਚੱਲ ਕੇ ਮੰਜ਼ਿਲ ਤੇ ਪਹੁੰਚੇਗਾ, ਜੇ ਇੱਕ ਡਿੱਗ ਜਾਏ ਤੇ ਉਹਨੂੰ ਸਾਰੀ ਜ਼ਿੰਦਗੀ ਲਤਾੜੀ ਨਾ ਜਾਏ। ਕਹਿੰਦਾ ਇੱਕ ਵਿਦਿਆਰਥੀ ਗਿਆ ਜਾਪਾਨ ਵਿੱਚ, ਪਹੁੰਚਿਆ, ਪੜ੍ਹਨਾ ਸ਼ੁਰੂ ਕੀਤਾ। ਜਿਸ ਘਰ ਵਿੱਚ ਉਹ ਰਹਿੰਦਾ ਸੀ ਉਹਨਾਂ ਕੱਪੜੇ ਵੀ ਧੋਣੇ, ਰੋਟੀ ਦਾ ਵੀ ਪ੍ਰਬੰਧ ਕਰਨਾ। ਅੱਜ ਪਤਾ ਨਹੀਂ ਅੱਜ ਮਨ ਇੰਨਾ ਮਲੀਨ ਹੋ ਗਿਆ ਕਿ ਜਦੋਂ ਸਵਾਣੀ ਸਵੇਰੇ ਪ੍ਰਸ਼ਾਦ ਪਾਣੀ ਦੇਣ ਆਈ, ਉਹਦੇ ਖੱਤ ਨੂੰ ਆਪਣੇ ਹੱਥ ਵਿੱਚ ਪਕੜਨ ਦਾ ਯਤਨ ਕੀਤਾ, ਕੁਛ ਨਹੀਂ ਕਿਹਾ, ਚੁੱਪ ਕਰਕੇ ਉਹ ਹੱਥ ਜੁੜਾ ਕੇ ਚਲੀ ਗਈ। ਸ਼ਾਮ ਪਈ, ਉਹਨੇ ਸੋਚਿਆ ਅੱਜ ਮੇਰੀ ਖੈਰ ਨਹੀਂ। ਮਨੁੱਖ ਉਹ ਮੁੰਡੇ ਨੇ ਸੋਚਿਆ ਮੇਰਾ ਕੋਈ ਬਚਾਅ ਨਹੀਂ ਕਿ ਮੈਂ ਕਿਤੇ ਚਲਾ ਜਾਵਾਂ। ਸ਼ਾਮ ਪਈ, ਉਹ ਫਿਰ ਲੈ ਕੇ ਪ੍ਰਸ਼ਾਦਾ ਆਈ, ਇਹਦੀਆਂ ਅੱਖਾਂ ਭਰ ਗਈਆਂ, ਹੱਥ ਜੋੜ ਕੇ ਜੋ ਉਹਨਾਂ ਦੀ ਮੁਦਰਾ ਸੀ ਉਹਦੇ ਅਨੁਸਾਰ ਕਹਿੰਦਾ ਮੈਨੂੰ ਬਖਸ਼ ਦੇ। ਉਸ ਸਵਾਣੀ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੀ ਭਰਾਵਾ ਸੰਸਾਰ ਤਿਲਕਣ ਬਾਜੀ ਇਹ ਦਾਅਵੇ ਨਹੀਂ ਕਰੀ ਦੇ, ਤੂੰ ਸਵੇਰੇ ਡਿੱਗਣ ਲੱਗਾ ਸੈਂ, ਮੈਂ ਸਹਾਰਾ ਦੇ ਕੇ ਬਚਾ ਦਿੱਤਾ, ਤੇ ਜਿੱਦਣ ਕਿਤੇ ਮੈਂ ਡਿੱਗਣ ਲੱਗਾ ਤੂੰ ਮੈਨੂੰ ਸਹਾਰਾ ਦੇ ਕੇ ਬਚਾ ਦਿੱਤਾ। ਬਸ ਆਸਰੇ ਆ ਚੱਲੀ। ਜੇ ਅਸੀਂ ਕਹਿੰਦੇ ਜੋਗਾ ਨਹੀਂ ਡੋਲਿਆ, ਉਹ ਗੁਰੂ ਕੇ ਸਿੱਖੋ, ਦਾਵਾ ਕਦੀ ਨਹੀਂ ਕਰਨਾ ਚਾਹੀਦਾ। ਮੇਰਾ ਬਾਬਾ ਤਾਂ ਅਖੀਰ ਤੱਕ ਸ਼ਬਦ ਕਹੀ ਜਾਂਦਾ, ਦਾਤਾ ਜੀ ਕਿਰਪਾ ਕਰੋ ਕਿ ਕਬੂ ਜੀਅੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀਅੜਾ ਫਿਰਨਾ ਰਹਿਤਾ ਹੈ, ਚਾਰੇ ਕੁੰਡਾ ਭਾਲੇ। ਮੇਰਾ ਗੁਰੂ ਤੇ ਕਹਿੰਦਾ ਕਾਮੀ ਕ੍ਰੋਧੀ ਚਾਪਰੀ, ਬਾਜੀ ਕਰਤੇ ਕਾਮ, ਨਿੰਦਾ ਕਰਤੇ ਜਨਮ ਸ਼ਰਾਨੋ, ਕਬੂ ਨਾ ਸਿਮਰਿਓ ਰਾਮ। ਮੇਰਾ ਗੁਰੂ ਤੇ ਪੁਕਾਰ ਕੇ ਕਹਿੰਦਾ ਪਾਈ ਸੁਰਤ ਮਲੂਕੀ ਵੇਸ਼, ਹਉ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾ। ਜਦੋਂ ਅੱਜ ਜੋਗਾ ਖਲੋਂਦਾ ਹੈ ਤੇ ਗੁਰੂ ਨੇ ਬਿਰਧ ਕੀ ਪੈਜ ਰੱਖੀ, ਆਪ ਸਹਾਰਾ ਦੇ ਕੇ ਕਹਿੰਦੇ ਨੇ ਨਹੀਂ ਤੂੰ ਗੁਰੂ ਨਾਨਕ ਦਾ ਸਿੱਖ ਹੈ। ਸਿੱਖ ਰਾਤ ਵੇਲੇ ਆਪਣੇ ਘਰ ਵਿੱਚ ਟਿਕੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪਦਾ ਹੈ, ਤੇ ਤੂੰ ਸਾਰੀ ਰਾਤ ਜਾ ਕਿਹਦੇ ਦਰ ਤੇ ਖਲੋਤਾ ਹੈ? ਆਪਣੇ ਬਾਣੇ ਵੱਲ ਝਾਤੀ ਮਾਰ, ਤੂੰ ਖੈ ਕੀ ਤੇ ਖਲੋਤਾ ਕਿਤੇ ਹੋਏ? ਇਹ ਸੀ ਬਿਰਧ ਕੀ ਪੈਜ। ਦੇਖੋ ਇੱਥੇ ਮੈਂ ਇੱਕ ਪ੍ਰਮਾਣ ਦੇਣਾ ਚਾਹੁੰਦਾ। ਭਾਈ ਗੁਰਦਾਸ ਹੋਰਾਂ ਨੇ ਇੱਕ ਪੌੜੀ ਕਹੀ, ਸਿਰਫ 5-7 ਮਿੰਟ ਤੁਸੀਂ ਟਿਕਿਓ। ਉਹ ਕਹਿੰਦੇ ਨੇ ਬਿਰਧ ਦੀ ਲਾਜ ਲਈ ਉਹਨਾਂ ਇੱਕ ਪ੍ਰਮਾਣ ਦਿੱਤਾ ਕਿ ਦਰਿਆ ਪਾਣੀ ਦਾ ਭਰ ਕੇ ਚੱਲਦਾ ਪਿਆ, ਤੇ ਕਹਿੰਦੇ ਨੇ ਲੱਕੜ ਆਈ ਤੇ ਲੱਕੜ ਦਾ ਭਾਰ ਤੰਨਾਂ ਦੇ ਹਿਸਾਬ ਨਾਲ ਸੀ। ਵੇਖਣ ਵਾਲੇ ਨੇ ਕੀ ਦੇਖਿਆ ਵੀ ਇਹ ਪਾਣੀ ਕੀ ਕਰਦਾ ਪਿਆ? ਪੱਥਰ ਸਟੀਏ ਤੇ ਡੋਬ ਦਿੰਦਾ, ਉਦਾਹਰਣ ਦਾ ਇੱਕ ਪੱਕ ਲੈਣਾ, ਲੋਹਿਆ ਸਟਿਆ ਤੇ ਡੋਬ ਦਿੰਦਾ ਹੈ, ਇੰਨੀ ਭਾਰੀ ਲੱਕੜੇ ਦੇ ਵਿੱਚ ਆਉਂਦੀ ਪਈ ਹੈ, ਇਹਨੂੰ ਕਿਉਂ ਨਹੀਂ ਡੋਬਦਾ ਪਿਆ? ਉਹ ਨੇਪਾਲੀ ਨੂੰ ਪੁੱਛ ਲਿਆ ਕਿ ਇੰਨੀ ਭਾਰੀ ਲੱਕੜ ਤੇਰੇ ਵਿੱਚ ਤਰਦੀ ਪਈ ਹੈ, ਤੂੰ ਹਰ ਭਾਰੀ ਚੀਜ਼ ਡੋਬਣਾ ਹੈ, ਲੱਕੜ ਨੂੰ ਕਿਉਂ ਨਹੀਂ? ਤੇ ਕਹਿਣ ਲੱਗੇ ਪਾਣੀ ਕਹਿੰਦਾ ਮੈਂ ਆਪਣੇ ਬਿਰਧ ਨੂੰ ਪਾਲਣਾ ਪਿਆ। ਉੱਥੇ ਸ਼ਬਦ ਬਿਰਧ ਕੀ ਪੈਜ ਕੀ? ਕਹਿਣ ਲੱਗੇ ਬਿਰਧ ਨੂੰ ਪਾਲਣ ਦਾ ਮਤਲਬ ਕੀ? ਕਹਿੰਦਾ ਇਸ ਲੱਕੜ ਦਾ ਰੁੱਖ ਛੋਟਾ ਜਿਹਾ ਸੀ, ਮੈਂ ਬੂੰਦ ਬੂੰਦ ਆਪਾ ਵਾਰ ਕੇ ਇਹਨੂੰ ਪਾਲਿਆ, ਤੇ ਸੱਚ ਜਾਨੀ ਜਿਹਨੂੰ ਆਪ ਹੱਥੀ ਪਾਲਿਆ ਹੋਵੇ, ਜਿੰਨਾ ਮਰਜ਼ੀ ਭਾਰ ਲੈ ਕੇ ਆ ਜਾਏ, ਮੇਰਾ ਸੁਭਾਅ ਹੈ ਮੈਂ ਆਪਣੇ ਪਾਲੇ ਨੂੰ ਕਦੀ ਡੁੱਬਣ ਨਹੀਂ ਦਿੰਦਾ। ਬਿਰਧ ਕੀ ਪੈਜ? ਉਹ ਕਹਿੰਦੇ ਨੇ ਫਿਰ ਜੇ ਤੂੰ ਇਹ ਨਹੀਂ ਡੁੱਬਣ ਦਿੰਦਾ, ਤੈਨੂੰ ਇੱਕ ਗੱਲ ਦਾ ਪਤਾ ਹੈ ਕਿ ਇਸੇ ਲੱਕੜ ਨੂੰ ਚੀਰ ਕੇ ਕਸ਼ਤੀ ਬਣਨੀ ਹੈ, ਇਸੇ ਲੱਕੜ ਨੂੰ ਚੀਰ ਕੇ ਬੇੜੀ ਬਣਨੀ ਹੈ, ਉਹਦੇ ਵਿੱਚ ਲੋਹੇ ਨੇ ਵੀ ਜਾਣਾ ਹੈ, ਉਹਦੇ ਵਿੱਚ ਪੱਥਰ ਵੀ ਰੱਖੇ ਜਾਣੇ ਨੇ, ਉਹਦੇ ਵਿੱਚ ਭਾਰੀਆਂ ਚੀਜ਼ਾਂ ਰੱਖਣੀਆਂ ਨੇ, ਤੇ ਜਦੋਂ ਬੇੜੀ ਬਣਦੀ ਹੈ ਉਹਨੂੰ ਵੀ ਲੋਹੇ ਦੇ ਕਿੱਲ ਲਾਏ ਜਾਂਦੇ ਨੇ, ਤੂੰ ਉਸ ਲੋਹੇ ਨੂੰ ਕਿਉਂ ਫਿਰ ਤਾਰਨਾ? ਉਹਨਾਂ ਨੂੰ ਕੱਲਿਆਂ ਨੂੰ ਕਿਉਂ ਨਹੀਂ ਤਾਰਦਾ? ਕਹਿੰਦਾ ਇਹ ਵੀ ਮੇਰਾ ਬਿਰਧ ਹੀ ਕਿ ਜੇ ਲੋਹਾ ਇਕੱਲਾ ਆਵੇ ਤਾਂ ਸ਼ਾਇਦ ਡੋਬਦਿਆਂ, ਪਰ ਜਦੋਂ ਮੇਰੇ ਪਾਲੇ ਦੀ ਸੰਗਤ ਕਰਦਾ, ਜਿਹੜਾ ਮੇਰੇ ਪਾਲੇ ਕੋਲ ਬਹਿ, ਮੈਂ ਉਹਨੂੰ ਵੀ ਤਾਰ ਦੇਣਾ। ਇਹ ਬਿਰਧ ਕੀ ਪੈਜ ਹੈ? ਸਵਾਲ ਭਾਈ ਸਾਹਿਬ ਨੇ ਤੀਜਾ ਕੀਤਾ, ਕਹਿਣ ਲੱਗੇ ਤੈਨੂੰ ਪਤਾ ਕਿ ਜਿਹੜੀ ਲੱਕੜ ਨੂੰ ਤੂੰ ਕਹਿੰਦਾ ਮੈਂ ਪਾਲੀ ਤੇ ਲੱਕੜ ਵਿੱਚ ਆ ਕੇ ਤੂੰ ਲੱਕੜ ਨੂੰ ਅੱਗ ਨੂੰ ਆਪਣੇ ਉੱਤੇ ਪਾਲਣਾ ਪਿਆ, ਤੇਰੀ ਵਿਰੋਧੀ ਹੈ? ਕਹਿਣ ਲੱਗਾ ਸੱਚ ਜਾਣੀ ਜਿੱਦਣ ਮੈਂ ਪਾਲਣਾ ਸ਼ੁਰੂ ਕੀਤਾ ਮੈਨੂੰ ਉਦਣ ਹੀ ਪਤਾ ਸੀ, ਪਰ ਮੇਰਾ ਇੱਕ ਬਿਰਦੇ ਇਹਨੇ ਅੱਗ ਸਾਂਭੀ, ਜੀ ਸਦਕੇ ਸਾਂਭੇ, ਮੈਂ ਅੱਗ ਤੇ ਪਰਦੇ ਪਾ ਕੇ ਵੀ ਉਤਾਰ ਦੇਣਾ। ਉਹਨਾਂ ਨੇ ਚੌਥਾ ਸਵਾਲ ਕੀਤਾ, ਕਹਿਣ ਲੱਗੇ ਜੇ ਤੇਰਾ ਬਿਰਦੇ ਤੂੰ ਰੁੱਖ ਨੂੰ ਉਤਾਰਨਾ ਤੇ ਚੰਦਨ ਦਾ ਕੀ ਕਸੂਰ, ਉਹਨੂੰ ਕਿਉਂ ਡੋਬ ਦਿੱਤਾ? ਅਸੀਂ ਕਹਾਂਗੇ ਜੇ ਬਿਰਦ ਕੀ ਪੈ ਜੇ, ਜੋਗੇ ਵਰਗਿਆਂ ਨੂੰ ਲੱਗ ਗਿਆ, ਹੋਰ ਕਈਆਂ ਨੂੰ ਰੱਖਿਆ, ਤੇ ਜਿਹੜੇ ਇੰਨੇ ਤਸ਼ੱਦਦ ਜਰਦੇ ਪਏ ਉਹਨਾਂ ਨੂੰ ਕਿਉਂ ਨਾ ਬਚਾਇਆ, ਉੱਥੇ ਬਿਰਦ ਕੀ ਪੈ ਜਾਣੇ? ਉਹਨਾਂ ਸਵਾਲ ਕੀਤਾ ਚੰਦਨ ਨੂੰ ਕਿਉਂ ਡੋਬਣਾ, ਤੇ ਪਾਣੀ ਦਾ ਉੱਤਰ ਸੀ ਹੈ ਇਹ ਵੀ ਮੇਰਾ ਪਾਲਿਆ, ਕਿਉਂਕਿ ਇਹਦਾ ਮੁੱਲ ਹੀ ਤਾਂ ਪੈਂਦਾ ਜੇ ਪਾਣੀ ਵਿੱਚ ਡੁੱਬੇ, ਨਾ ਡੁੱਬੇ ਤੇ ਲੋਕ ਇਹਦੇ ਤੇ ਦੋਸ਼ ਲਾ ਕੇ ਉਂਗਲਾਂ ਚੁੱਕਦੇ ਨੇ, ਮੈਂ ਇਸ ਕਰਕੇ ਡੋਬਣਾ ਮੇਰੇ ਪਾਲੇ ਉੱਤੇ ਕੋਈ ਉਂਗਲ ਨਾ ਚੁੱਕ ਸਕੇ। ਇਹ ਬਿਰਦ ਕੀ ਪਹਿਲ? ਭਾਈ ਸਾਹਿਬ ਨੇ ਪੌੜੀ ਵਰਤੀ ਹੈ, ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਇਹ ਗੁਰੂ ਕਾ ਬਿਰਦ ਹੈ, ਬਿਰਦ ਕੀ ਪੈਜ, ਪਾਣੀ ਕਾਠ ਨਾ ਡੋਬਈ ਪਾਲੈ ਕੀ ਲੱਜੈ, ਸਿਰ ਕਰਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਲੋਹੈ ਜੜੀਆ ਗੋਇਠਾ ਭਾਰ ਪਰੈ ਨਾ ਤੱਜੈ, ਅਗਲੇ ਅੰਦਰ ਪੇਟ ਰੱਖ ਤਿਸ ਪਰਦਾ ਕੱਜੈ, ਬਿਰਦ ਕੀ ਪੈਜ, ਅਗਲੇ ਅੰਦਰ ਪੇਟ ਰੱਖ ਤਿਸ ਪਰਦਾ ਕੱਜੈ, ਅਗਲੇ ਡੋਬੈ ਜਾਣ ਕੇ ਨਰਮੋਲਕ ਧੱਜੈ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ, ਖੱਬੇ ਗੁਰੂ ਵੱਲ ਚੱਲੋ, ਬਿਰਦ ਕੀ ਪੈਜ ਰੱਖਦਾ ਹੁੰਦੇ ਉਹਦਾ ਸੁਭਾਅ। ਮੈਂ ਬੇਨਤੀ ਕਰ ਰਿਹਾ ਰੱਬ ਦਾ ਸੁਭਾਅ ਜੇ ਕਹਿ ਤੇ ਕੀ ਗੁਰੂ ਦਾ ਬਿਰਦ ਨਹੀਂ, ਸਤਿਗੁਰੂ ਦਾ ਵੀ ਬਿਰਦ ਹੈ। ਮੈਂ ਕਹਿੰਦਾ ਭਾਵੇਂ ਕਿ ਤਵਾਰੀਖ ਨੇ ਬਹੁਤ ਕੁਛ ਲਿਖਿਆ ਭਾਈ ਮਾਨ ਸਿੰਘ ਦੇ ਬਾਰੇ ਕਿ ਇਹ ਬਿਰਦ ਕੀ ਪੈਜ ਨਹੀਂ, ਸਹਿਤ ਦੇ ਨੂੰ ਸੀਨੇ ਨਾਲ ਲਾਉਂਦੇ ਪਏ ਨੇ, ਤੈਨੂੰ ਕੇਵਲ ਭਾਵਕਤਾ ਨਾ ਸਮਝਿਓ, ਇੱਕੋ ਗੱਲ ਕਹਿੰਦੇ ਨੇ ਆਖਰ ਤੂੰ ਮੇਰਾ ਹੈ, ਭਾਵੇਂ ਚਲੇਗਾ ਸਾਥੀ, ਇਹ ਗੱਲ ਵੱਖਰੀ ਵੀ ਕਿੱਥੇ ਦਿੱਤਾ ਵਿਦਾਵਾ, ਦਿੱਤਾ ਜ਼ਰੂਰ ਹੈ, ਚਾਹੇ ਰਾਮਿਆਂ ਨੇ ਦਿੱਤਾ, ਭਾਵੇਂ ਅਨੰਦਪੁਰ ਦਾ ਜ਼ਿਕਰ ਹੁੰਦਾ, ਪਰ ਦਿੱਤਾ ਜ਼ਰੂਰ। ਉਦਣ ਮੈਂ ਬੇਨਤੀ ਕੀਤੀ, ਕਹਿਣ ਲੱਗੇ ਆਖਰ ਤੂੰ ਮੇਰਾ ਹੈ, ਕਿਸੇ ਨੇ ਕਿਹਾ ਉਹਨਾਂ ਵਿੱਚੋਂ ਜਿਹੜੇ ਵਿਦਾਵੀਏ ਲਿਖ ਕੇ ਦੇ ਗਏ ਸਨ। ਹਜ਼ੂਰ ਕਹਿਣ ਲੱਗੇ ਇੱਕ ਪਾਸਿਓਂ ਟੁੱਟੀ ਸੀ ਦੋ ਪਾਸਿਓਂ ਨਹੀਂ, ਮਹਾਰਾਜ ਇਹ ਮਾਜਰਾ ਕਿਸੀ ਸਮਝੇ ਨਹੀਂ। ਕਹਿਣ ਲੱਗੇ ਸਾਥੀ ਲਿਖ ਕੇ ਦੇ ਗਏ, ਇਹਦੇ ਤੂੰ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਮੈਨੂੰ ਦਿਖਾਓ ਮੈਂ ਕਲਮ ਨਾਲ ਕਿੱਥੇ ਲਿਖ ਕੇ ਕਿਹਾ ਤੁਸੀਂ ਮੇਰੇ ਸਿੱਖ, ਬਿਰਧ ਕੀ ਪੈਜ ਹੈ, ਇਹ ਲਿਖ ਕੇ ਦੇ ਗਿਆ ਤੂੰ ਮੇਰਾ ਨਹੀਂ, ਪਰ ਮੈਂ ਤਾਂ ਅਖੀਰਲੇ ਸਮੇਂ ਤਾਂ ਕਹਿੰਦਾ ਤਾਂ ਮੇਰਾ। ਅਸੀਂ ਗੁਰੂ ਨੂੰ ਕੇਵਲ ਵਿਅਕਤੀ ਨਾ ਜਾਣੀਏ, ਕਦੀ ਤੱਕੋ ਸ਼ਿਕਾਰ ਘਰ ਦੇ ਦਰਸ਼ਨ ਕਰਦੇ ਹੋ ਹਜ਼ੂਰ ਸਾਹਿਬ, ਜਾਂਦੇ ਹੋ, ਉਸ ਥਾਂ ਨੂੰ ਕਿਵੇਂ ਝੁਠਲਾ ਸਕਾਂਗੇ ਜੀ? ਆਖਿਰ ਭਾਵੇਂ ਉਹ ਖਰਗੋਸ਼ ਦੇ ਰੂਪ ਵਿੱਚ ਅਸੀਂ ਜੇ ਕਹੀਏ ਗੁਰੂ ਜੀ ਨੂੰ ਕਿਵੇਂ ਪਤਾ ਲੱਗ ਗਿਆ, ਤੇ ਇਹ ਸ਼ਬਦ ਕਿਵੇਂ ਪੜਾਂਗੇ, ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾ ਕੁਲੀ ਮੈਂ ਆਏ, ਕੇਤੇ ਪੰਖ ਉਡਾਏ, ਗੁਰੂ ਤੇਰੇ ਪਿਛੋਕੜ ਨੂੰ ਵੀ ਜਾਣਦਾ, ਤੇਰੇ ਆਉਣ ਵਾਲੇ ਸਮੇਂ ਨੂੰ ਵੀ ਜਾਣਦਾ। ਹੁਣ ਤੱਕ ਇਹ ਬਿਰਦ ਕੀ ਪੈਜ ਨੇ, ਇੱਕ ਖਰਗੋਸ਼ ਦੇ ਪਿੱਛੇ ਦੌੜਨਾ, ਤੇ ਜੇ ਕਹਿਣਾ ਮਹਾਰਾਜ ਇਹਦੇ ਪਿੱਛੇ ਕਿਉਂ ਇੰਨਾ, ਕਹਿਣ ਲੱਗੇ ਆਖਰ ਮੇਰਾ ਹੈ, ਮੈਂ ਨਹੀਂ ਚਾਹੁੰਦਾ ਮੇਰਾ ਇੰਨਾ ਦੁੱਖ ਪਾਏ, ਬਿਰਦ ਕੀ ਪੈਜ ਰੱਖ ਕੇ ਉਹਦਾ ਵੀ ਉਧਾਰ ਕਰ ਦਿੱਤਾ। ਗੁਰੂ ਦਾ ਸੁਭਾਅ ਹੈ ਕਿ ਆਪਣੇ ਦੀ ਪੈਜ ਰੱਖਣੀ, ਆਪਣੇ ਨੂੰ ਟਿਕਾਣਾ, ਤੇ ਕੇਵਲ ਮਰਨ ਤੋਂ ਬਾਅਦ ਨਹੀਂ। ਗੁਰੂ ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਬਿਰਦ ਕੀ ਪੈਜ, ਬਿਲਾਵਲ ਕੀ ਵਾਰ ਦੀ ਅਖੀਰਲੀ ਪੌੜੀ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ, ਪਿਛਲੇ ਔਰ ਗੁਨਾਹ ਬਖਸ਼ ਲੈ, ਬਿਰਦ ਕੀ ਪੈਜ ਸਤ ਸੰਗਤ ਨਾਲ ਰਲਾਵੇ, ਜੋ ਮੀਂਹ ਮਿੱਠਾ ਗਲੀਆਂ ਨਾਲਿਆਂ ਟੋਪਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਏ ਆਵੇ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ। ਗੁਰਮੁਖੋਏ ਬਿਰਦ ਕੀ ਪੈਜ ਹੈ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿੱਤ ਮਿਲੇ ਚੇਤੇ ਰੱਖੋ ਅੰਦਰ ਦੀ ਤ੍ਰਿਸ਼ਨਾ ਮਿਟਦੀ ਏ, ਜਿਹਨੂੰ ਮਿਲਿਆ ਅੰਦਰ ਦੇ ਪਾਪ ਖੰਡਿਤ ਹੁੰਦੇ ਨੇ, ਤੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਮਿਲ ਜਾਂਦਾ ਹੈ, ਇਹ ਵੇ ਗੁਰੂ ਕਾ ਬਿਰਧ, ਗੁਰੂ ਆਪਣੇ ਬਿਰਧ ਦੀ ਪੈਜ ਰੱਖਦੇ ਨੇ। ਹੁਣ ਤੀਜੀ ਜਿਹੜੀ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਖਾਲਸੇ ਦਾ ਵੀ ਇੱਕ ਬਿਰਧ ਹੈ। ਗੁਰਮੁਖੋ ਇਹ ਤਾਂ ਕਹੀ ਜਾਈਏ ਕਿ ਰੱਬ ਦਾ ਬਿਰਧ ਇਹ ਵੇ, ਗੁਰੂ ਦਾ ਬਿਰਧ ਇਹ ਵੇ, ਤੇ ਖਾਲਸਾ ਤੇਰਾ ਵੀ ਇੱਕ ਬਿਰਧ ਹੈ। ਬਿਰਧ ਅਰ ਤੇ ਸੁਭਾਅ, ਤੇ ਰਾਤ ਅਰਜ ਕੀਤੀ ਸੀ, ਦੋ ਤੇਰਾਂ ਦੇ ਲੋਕ ਤੈਨੂੰ ਮਿਲਦੇ ਰਹੇ ਨੇ, ਇੱਕ ਤੇਰੇ ਹਮਦਰਦ ਨੇ ਤੇ ਇੱਕ ਤੇਰੇ ਦੁਸ਼ਮਣ ਬਣ ਕੇ ਆਏ ਨੇ। ਕਦੀ ਭੁੱਲੀ ਨਾ, ਰੋਜ਼ ਅਰਦਾਸ ਕਰੀ ਦਾਤਾ, ਖਾਲਸੇ ਦੇ ਬਿਰਦ ਦੀ ਪੈਜ ਰੱਖੀ। ਹੁਣ ਆਪ ਜੀ ਸੋਚੋਗੇ ਵੀ ਖਾਲਸੇ ਦਾ ਬਿਰਦ ਕੀ ਏ? ਉਦਣ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਰਾਮਦਾਸ ਨੇ ਇੱਕ ਸ਼ਬਦ ਕਿਹਾ ਹੈ, ਕਹਿੰਦੇ ਨੇ ਹੇ ਸਤਿਗੁਰੂ ਗੁਰੂ ਅਮਰਦਾਸ ਜੀ, ਸਿੱਖੀ ਮੇਰੇ ਕੋਲ ਕੋਈ ਨਹੀਂ, ਨਿਮਰਤਾ ਰੱਖੀ ਖਾਲਸਾ ਤੇਰਾ ਬਿਰਦੀ, ਮੇਰੇ ਕੋਲ ਸਿੱਖੀ ਕੋਈ ਨਹੀਂ, ਪਰ ਜਦੋਂ ਬਾਹਰ ਨਿਕਲਣਾ ਵਾ ਲੋਕ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਹੁਣ ਇਸ ਬਿਰਧ ਦੀ ਪੈਜ ਰੱਖ ਲਈ। ਲੋਕ ਮੈਨੂੰ ਸਿੱਖ ਕਹਿੰਦੇ ਨੇ, ਕੋਈ ਇਹੋ ਜਿਹਾ ਦਿਨ ਨਾ ਆ ਜਾਏ ਮੈਂ ਤੇਰੀ ਸਿੱਖੀ ਨੂੰ ਦਾਗ ਲਾ ਦਿਆਂ। ਖਾਲਸੇ ਦਾ ਬਿਰਧ ਇਹ ਵੇ ਜਿਹੜਾ ਉੱਚਾ ਸੁੱਚਾ ਜੀਵਨ ਦਿੱਤਾ ਹੀ ਸਦਾ ਇਹਦੀ ਰੱਖਵਾਲੀ ਕਰਦਾ, ਇਹਨੂੰ ਬਚਾਈ। ਗੁਰੂ ਰਾਮਦਾਸ ਜੀ ਨੇ ਇੱਕ ਸ਼ਬਦ ਕਹਿ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕਹਿ, ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕਹਿ, ਸੇਵਕ ਦੀ ਲਾਜ ਰੱਖੋ। ਖਾਲਸੇ ਦਾ ਬਿਰਧ ਕੀ ਹੈ? ਮੈਂ ਬੇਨਤੀ ਕਰਾਂ, ਰੱਬ ਦਾ ਸੁਭਾਅ ਹੈ ਪ੍ਰਤਪਾਲਨਾ ਕਰਨੀ ਤੇ ਖਾਲਸੇ ਦਾ ਸੁਭਾਅ ਹੈ ਦੇਗ ਚਲਾਉਣੀ। ਧਿਆਨ ਦਿਆ ਜੇ ਰੱਬ ਵੀ ਦੇਗ ਵੰਡਦਾ ਤੇ ਖਾਲਸਾ ਕਹਿੰਦਾ ਮੈਂ ਵੀ ਸੁਭਾਅ ਬਣਾ ਲਾ, ਜਿੱਥੇ ਮੈਂ ਬਾਂ ਉੱਥੇ ਦੇਗ ਚਲਾਵਾਂ। ਰੱਬ ਦਾ ਸੁਭਾਅ ਹੈ ਕਿ ਉਹ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਤੇ ਖਾਲਸਾ ਤੇਰਾ ਬਿਰਧ ਹੈ। ਜੇ ਤੂੰ ਰੱਬ ਦਾ ਨਾਂ ਲੈ ਤੇ ਸੱਚ ਜਾਣੀ ਉਹਨੂੰ ਮਾਨ ਨਹੀਂ, ਉਹਨੂੰ ਮਾਰਨਾ ਤੁਰੀ। ਤੀਜਾ ਤੇਰਾ ਬਿਰਧ ਇਹ ਵੇ ਕਿ ਰੱਬ ਪਾਪੀਆਂ ਨੂੰ ਗਲੇ ਨਾ ਲਾਂਦਾ ਤੇ ਖਾਲਸਾ ਤੇਰਾ ਬਿਰਧ ਇਹ ਵੇ ਜਿਹਨੂੰ ਲੋਕ ਪੈਰਾਂ ਥੱਲੇ ਲਤਾੜਦੇ ਹੋਣ, ਤੂੰ ਉਹਦਾ ਸਾਥ ਦੀ ਇਹ ਵੇ ਬਿਰਧ ਕੀ। ਤੂੰ ਆਪਣੇ ਬਿਰਧ ਦੇ ਆਪਣੇ ਸੁਭਾਅ ਲਈ ਅਰਦਾਸ ਕਰ। ਤੇ ਮੈਂ ਜਿਹੜੀ ਉਸ ਦਿਨ ਬੇਨਤੀ ਕੀਤੀ ਸੀ ਕਿ ਖਾਲਸੇ ਦਾ ਬਿਰਧ ਕੀ ਹੈ, ਕਦੀ ਇਸ ਗੱਲ ਨੂੰ ਸਮਝੀਏ। ਰੋਜ਼ ਭਾਈ ਸਾਹਿਬ ਜ਼ਰੂਰ ਕਹਿ ਦਿੰਦੇ ਨੇ ਕਿ ਦੇਗ ਤੇਗ ਫਤਿਹ, ਬਿਰਧ ਕੀ ਪੈਜ ਤੇ ਕਿਹੜਾ ਬਿਰਧ? ਭਾਈ ਨੰਦ ਲਾਲ ਜੀ ਨੂੰ ਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖਾਲਸਾ ਸੋਏ ਜੋ ਨਿੰਦਾ ਤਿਆਗੈ। ਕੀ ਇਸ ਸੁਭਾਅ ਨੂੰ ਤੂੰ ਕਦੀ ਸਾਂਭ ਕੇ ਰੱਖੇਗਾ? ਕਦੀ ਤੂੰ ਬੇਨਤੀ ਕਰਕੇ ਕਹੇਗਾ ਦਾਤਾ ਮੇਰਾ ਸੁਭਾਅ ਹੈ ਮੈਂ ਨਿੰਦਿਆ ਨਹੀਂ ਕਰਨੀ, ਤੇ ਕਿਰਪਾ ਕਰੀ ਮੈਂ ਦੁਸ਼ਮਣ ਨੂੰ ਦੇਖ ਕੇ ਵੀ ਕਬੋਲ ਨਾ ਬੋਲਾਂ, ਜੇ ਕਬੋਲ ਬੋਲਿਆ ਤੇ ਮੇਰੇ ਬਿਰਧ ਦੀ ਪੈਜ ਨਹੀਂ ਰਹਿਣੀ, ਮੇਰਾ ਸੁਭਾਅ ਮੇਰੇ ਬਿਰਧ ਦੀ ਪੈਜ ਨਹੀਂ ਰਹਿਣੀ। ਰੱਬ ਦਾ ਵੀ ਬਿਰਧ ਹੈ, ਗੁਰੂ ਕਾ ਵੀ ਬਿਰਧ ਹੈ, ਖਾਲਸੇ ਦਾ ਬਿਰਧ ਕੀ ਹੈ? ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਜੋਏ ਸੋਏ ਜੋ ਲੜੈ ਹੋਏ ਆਗੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਆਪਾਂ ਪੜ੍ਹਨੇ ਹਾਂ ਕਿ ਖਾਲਸਾ ਉਹ ਵੇ ਕਿ ਜਿਹੜਾ ਪਰ ਤਿਰਿਆਂ ਦੇ ਨੇੜੇ ਨਾ ਜਾਏ, ਖਾਲਸਾ ਸੋਏ ਜੋ ਪਰ ਤਿਰਿਆਂ ਤੇ ਭਾਗੈ, ਖਾਲਸਾ ਸੋਏ ਜੋ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਜੋ ਨਿਰਧਨ ਕੋ ਪਾਲੈ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੈ। ਕੀ ਤੂੰ ਆਪਣੇ ਇਸ ਬਿਰਧ ਨੂੰ ਸਾਂਭ ਕੇ ਰੱਖਿਆ? ਕੀ ਆਪਣੇ ਸੁਭਾਅ ਨੂੰ ਤੂੰ ਬਚਾਇਆ? ਜਦੋਂ ਅਰਦਾਸ ਸਿੱਖਾਂ ਨੇ ਕੀਤੀ, ਉਹਦਣ ਇੱਕ ਬੇਨਤੀ ਕੀਤੀ, ਰੱਬ ਜੀ ਤੁਸੀਂ ਆਪਣੇ ਬਿਰਧ ਦੀ ਪੈਜ ਰੱਖਦੇ ਹੋ, ਸਤਿਗੁਰੂ ਜੀ ਤੁਸੀਂ ਆਪਣੇ ਬਿਰਧ ਦੀ ਪੈਜ ਰੱਖਦੇ ਹੋ, ਤੇ ਮੈਂ ਇਸ ਕਰਕੇ ਕਹਿਣ ਆਇਆ ਬਿਰਧ ਕੀ ਪੈਜ, ਲੋਕੀ ਮੈਨੂੰ ਤੇਰਾ ਖਾਲਸਾ ਕਹਿੰਦੇ ਨੇ, ਕਿਤੇ ਇਹੋ ਜਿਹਾ ਕਰਮ ਨਾ ਕਰਾ ਦੇਈ ਕਿ ਲੋਕ ਤੇਰੇ ਬਾਣੇ ਤੇ ਉਂਗਲਾ ਚੁੱਕ ਲੈਣ, ਇੱਕ ਕਿਰਪਾ ਕਰੀ ਮੇਰੇ ਬਿਰਧ ਦੀ ਲਾਜ ਰੱਖ ਲੈ। ਇਹਦੇ ਬਿਰਧ ਕੀ ਪੈਜ? ਮੇਰੇ ਬਿਰਧ ਦੀ ਪੈਜ ਰੱਖੀ, ਮੇਰੇ ਸੁਭਾਅ ਨੂੰ ਬਚਾ ਕੇ ਰੱਖੀ। ਤੇ ਗੁਰੂ ਕੇ ਸਿੱਖਾਂ, ਜੇ ਨਿਮਰਤਾ ਵਿੱਚ ਟਿਕ ਕੇ ਬੇਨਤੀਆਂ ਕਰੀ ਜਾਏਗਾ ਤੇ ਬਿਰਧ ਦੀ ਪੈਜ ਰਹੇਗੀ, ਤੇ ਜਿੱਦਣ ਆਕੜ ਕੇ ਅੱਗੇ ਖਲੋ ਜਾਏਗਾ ਨਾ, ਉਦਣ ਬਿਰਧ ਦੀ ਪੈਜ ਨਹੀਂ ਰਹਿਣੀ। ਗੁਰੂ ਨੇ ਸ਼ਬਦ ਵੀ ਵਰਤੇ ਨੇ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਰੰਗ ਵਿੱਚ ਕਿਹਾ ਦਾਵਾ ਕਦੀ ਨਾ ਕਰੀਏ ਕਿ ਮੈਂ ਬੜਾ ਸਿਆਣਾ ਵਾਂ, ਮੇਰੇ ਕੋਲ ਅਕਲ ਬੜੀ ਹੈ, ਮੇਰਾ ਜੀਵਨ ਬੜਾ ਹੈ। ਖਿੰਨ ਖਿੰਨ ਤੂੰ ਡਰ ਕੇ ਬੇਨਤੀਆਂ ਕਰ, ਕਿਉਂਕਿ ਪਤਾ ਨਹੀਂ ਕਦੋਂ ਤੇਰੇ ਅੰਦਰ ਦੀ ਖੇਡ ਉਲਟੀ ਹੋ ਜਾਣੀ। ਬੜੇ ਲੋਕ ਤੱਕੇ ਨੇ ਜਿਹੜੇ ਆਪ ਦੇ ਸ਼ਰਧਾ ਵਾਲੇ ਨੇ, ਉਹ ਨਾਸਤਕ ਬਣਦੇ ਦੇਖੇ ਨੇ, ਨਾਸਤਕ ਬੰਦੇ ਸ਼ਰਧਾ ਵਾਲੇ ਪਾਸੇ ਆਉਂਦੇ ਤੱਕੇ। ਜਿਹੜੇ ਬਹੁਤ ਨੇੜੇ ਨੇ ਉਹ ਅੰਦਰੋਂ ਬੜੇ ਦੂਰ ਚਲੇ ਗਏ, ਸੁੱਕ ਗਏ, ਤੇ ਜਿਹੜੇ ਦੂਰ ਸੁੱਕੇ ਬੈਠੇ ਸਾਨੂੰ ਨੇੜੇ ਆ ਕੇ ਬਹਿ ਗਏ। ਹਜ਼ੂਰ ਕਹਿੰਦੇ ਨੇ ਅਰਦਾਸ ਕਰਿਆ ਕਰ ਕਿ ਦਾਤਾ ਜੀ ਦੇਖੋ ਫਿਰ ਇਸ ਪ੍ਰਕਰਮ ਨੂੰ ਦੁਰਾਈਏ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਤੇ ਜਦੋਂ ਚਿੱਤ ਆ ਜਾਏ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ। ਇੱਕ ਕਿਰਪਾ ਕਰੀ ਕਿ ਜਿੱਥੇ ਸੁਖ ਦੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਉੱਥੇ ਰਾਖੀ ਕਰੀ ਤੇ ਨਾਲ ਬਚਨ ਕੀਤੇ ਦੇਗ ਤੇਗ ਫਤਿਹ, ਤੇ ਜੇ ਦੇਗ ਤੇਗ ਫਤਿਹ ਹੋਵੇ ਤੇ ਕਿਰਪਾ ਕਰੀ ਮੇਰੇ ਜੀਵਨ ਦੀ ਪੈਜ ਰੱਖ ਲੈ। ਬਿਰਧ ਕੀ ਪੈਜ? ਜੀਵਨ ਨੂੰ ਬਚਾ ਕੇ ਰੱਖੀ, ਤੇ ਦਾਵਾ ਕਦੀ ਨਹੀਂ ਕਰਨਾ ਵੀ ਇਹ ਕਿਵੇਂ ਹੋ ਸਕਦਾ। ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਜਦੋਂ, ਅੱਜ ਦੁੱਖ ਸਭ ਤੋਂ ਵੱਧ ਮੈਨੂੰ ਇਹ ਲੱਗਦਾ, ਅਸੀਂ ਬਾਹਰ ਦੀਆਂ ਕਿਤਾਬਾਂ ਪੜ੍ਹਨੀਆਂ ਕੋਈ ਮਾੜੀ ਗੱਲ ਨਹੀਂ, ਮੈਂ ਕਹਿੰਦਾ ਸਿੱਖ ਨੂੰ ਪੜ੍ਹਨਾ ਚਾਹੀਦਾ। ਜਿੰਨੇ ਗੁਰੂ ਬਾਰੇ ਬਹਿਸ ਕਰਨੀ, ਮੈਂ ਇੰਨਾ ਨਹੀਂ ਸਟੱਡੀ ਕੀਤੀ, ਘੱਟੋ ਘੱਟ ਉਹਨੂੰ ਸਾਲ ਵਿੱਚ 12 ਸਹਿਜ ਪਾਠਾਂ ਦਾ ਭੋਗ ਪਾਏ ਤੇ ਫਿਰ ਗੱਲ ਕਰੇ। ਜਪਜੀ ਤਾਂ ਪੂਰਾ ਪੜ੍ਹਿਆ ਨਹੀਂ ਹੁੰਦਾ ਤੇ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨ ਤੁਰ ਪਏ ਨੇ। ਬਿਲਕੁਲ ਨਹੀਂ। ਕਦੀ ਗੁਰੂ ਕੋਲ ਦੋ ਕੜੀਆਂ ਬੈਠੀਏ ਤੇ ਇਸ ਤਰ੍ਹਾਂ ਨਾ ਬੈਠੀਏ ਮੈਂ ਪ੍ਰਮਾਣ ਇਕੱਠੇ ਕੀਤੇ ਨੇ, ਜਿਹੜਾ ਮੈਨੂੰ ਟੱਕਰੇਗਾ ਉਹਨੂੰ ਥੱਲੇ ਲਾਵਾਂਗਾ। ਇਸ ਤਰ੍ਹਾਂ ਬਈਏ ਮੈਂ ਸਿੱਖ ਹਾਂ, ਮੈਨੂੰ ਸਮਝ ਕੋਈ ਨਹੀਂ, ਮੈਂ ਅਗਿਆਨੀ ਹਾਂ, ਤੂੰ ਕਿਰਪਾ ਕਰਕੇ ਮੈਨੂੰ ਆਪਣੇ ਗਿਆਨ ਦੀ ਕਿਣਕਾ ਮਾਤਰ ਦੇ ਦੇ। ਜਦੋਂ ਇਸ ਭਾਵਨਾ ਨਾਲ ਅਸੀਂ ਬਾੜੀ ਪੜਾਂਗੇ, ਦਾਵਾ ਨਹੀਂ ਕਰਾਂਗੇ। ਦਾਵਾ ਜਿਹੜਾ ਨਾ ਕਰੇ ਉਹ ਬਾਦਸ਼ਾਹ ਹੁੰਦਾ ਹੈ, ਉਹ ਇੰਦਰ ਦੀ ਪਤਨੀ ਨੂੰ ਕੁਝ ਨਹੀਂ ਸਮਝਦਾ। ਜਿਹੜਾ ਦਾਵਾ ਕਰਨ ਲੱਗ ਜਾਏ ਆਪਣੇ ਆਪ ਹੀ ਅੰਦਰੋਂ ਅੰਦਰ ਸੜ ਜਾਂਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹੇ ਨਿਸ਼ੰਕ, ਜੋ ਜਨ ਨਿਰਦਾਵੈ ਰਹੇ ਸੋ ਗਣੈ ਇੰਦਰ ਸੋ ਰੰਕ। ਉਹ ਤਾਂ ਇੰਦਰ ਨੂੰ ਕਹਿੰਦਾ ਕੰਗਾਲ ਏ, ਗੁਰੂ ਕਿਰਪਾ ਕਰੇ ਰੱਬ ਦੇ ਬਿਰਧ ਦੀ ਪੈਜ ਉਹ ਆਪ ਰੱਖਦੇ, ਗੁਰੂ ਆਪਣੇ ਬਿਰਧ ਦੀ ਪੈਜ ਰੱਖਦੇ ਤੇ ਤੂੰ ਬੇਨਤੀ ਕਰਿਆ ਕਰਦਾ ਤਾਂ ਜਿਹੜਾ ਖਾਲਸੇ ਨੂੰ ਸੁਭਾਅ ਦਿੱਤੇ ਇਹਦੀ ਵੀ ਪੈਜ ਤੁਸੀਂ ਮੇਰ ਕਰਕੇ ਰੱਖਿਓ। ਕੱਲ ਨੂੰ ਅਸੀਂ ਅੱਗੇ ਚੱਲਾਂਗੇ, ਪੰਥ ਕੀ ਜੀਤ, ਕਿਹੜੇ ਪੰਥ ਕੀ ਜੀਤ, ਦਾਰੂ ਪੀਣ ਵਾਲੇ ਪੰਥ ਦੀ ਜੀਤ, ਲੋਕਾਂ ਦੇ ਬੱਚਿਆਂ ਨੂੰ ਭੀਮਾ ਦੇ ਕੇ ਵੰਡ ਕੇ ਵੋਟਾਂ ਲੈਣ ਵਾਲੇ ਪੰਥ ਦੀ ਜੀਤ। ਗੁਰੂ ਗ੍ਰੰਥ ਸਾਹਿਬ ਵਿੱਚ ਦੇਖਾਂਗੇ ਪੰਥ ਕੀ ਜੀਤ ਕੀ ਹੁੰਦੀ ਹੈ। ਇਹ ਕੱਲ ਸ਼ਾਮ ਨੂੰ ਵਾਚਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।